ਵੱਡਿਆਂ ਭਾਗਾਂ ਵਾਲੇ ਹੋ ਕਿ ਨਿਤਾ ਪ੍ਰਤੀ ਗੁਰੂ ਚਰਨਾਂ 'ਚ ਹਾਜ਼ਰੀਆਂ ਭਰ ਕੇ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਜਨਮ ਸਾਖੀ ਬਹੁਤ ਹੀ ਅਦਬ ਸਤਿਕਾਰ ਸ਼ਰਧਾ ਭਾਵਨਾ ਸਹਿਤ ਸਰਵਣ ਕਰ ਰਹੇ ਹੋ। ਕਥਾ ਸਰਵਣ ਕਰਨ ਵੇਲੇ ਸੁਰਤ ਇਸ ਤਰ੍ਹਾਂ ਇਕਾਗਰ ਹੋਵੇ, ਇਹ ਅਨੁਭਵ ਕਰਨਾ ਕਿ ਕਥਾ ਗੁਰਦੁਆਰਾ ਮੱਲ ਅਖਾੜਾ ਸਾਹਿਬ ਗੁਰੂ ਅੰਗਦ ਦੇਵ ਸਾਹਿਬ ਦੇ ਦਰਬਾਰ 'ਚ ਹੋ ਰਹੀ ਹੈ, ਕਿਉਂਕਿ ਇਹ ਪਹਿਲੀ ਕਥਾ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਗੁਰੂ ਅੰਗਦ ਸਾਹਿਬ ਦੇ ਦਰਬਾਰ 'ਚ ਹੋਈ, ਭਾਈ ਸਾਹਿਬ ਭਾਈ ਬਾਲਾ ਜੀ ਨੇ ਕੀਤੀ ਹੈ। ਬੜੇ ਬੜੇ ਨਾਮ ਰਸੀਏ ਗੁਰਸਿੱਖ ਭਾਈ ਪਾਰੋ ਜੀ ਵਰਗੇ, ਬਾਬਾ ਬੁੱਢਾ ਸਾਹਿਬ ਜੀ ਵਰਗੇ, ਭਾਈ ਸਾਹਿਬ ਭਾਈ ਜੀਵਾ ਜੀ ਵਰਗੇ, ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅਨਿੰਨ ਸੇਵਕ ਜਿਨ੍ਹਾਂ ਨੇ ਸਾਰੀ ਕਥਾ ਸਰਵਣ ਕੀਤੀ ਹੈ। ਸਾਡੇ ਉਹ ਭਾਗ ਨੇ ਕਿ ਸਾਨੂੰ ਸਤਿਗੁਰਾਂ ਦੀ ਐਸੀ ਅੰਮ੍ਰਿਤਮਈ ਕਥਾ ਕਥਨ ਕਰਨ ਅਤੇ ਸਰਵਣ ਕਰਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਜਗਤ ਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਾਮਰੂ ਦੇਸ਼ ਵਿੱਚ ਗਏ ਨੇ, ਕਾਮਰੂਪ ਦੇਸ਼ ਵਿੱਚ। ਉੱਥੇ ਦੀਆਂ ਜਾਦੂਗਰਨੀਆਂ ਨੂੰ ਸਤਿਗੁਰਾਂ ਨੇ ਸਦਬੁੱਧੀ ਅਤੇ ਸਮਤ ਪ੍ਰਦਾਨ ਕੀਤੀ ਹੈ, ਧਰਮਸ਼ਾਲਾ ਸਥਾਪਿਤ ਕੀਤੀ ਹੈ, ਗੁਰੂ ਸਾਹਿਬ ਦੇ ਹੁਕਮ ਦੀ ਪਾਲਣਾ ਕਰਕੇ ਸੁਬਾ ਸ਼ਾਮ ਪਰਮੇਸ਼ਰ ਦਾ ਭਜਨ ਕਰਦੇ, ਅਕਾਲ ਪੁਰਖ ਦਾ ਕੀਰਤਨ ਕਰਦੇ ਹਨ। ਤਕਰੀਬਨ 5 ਦਿਨ ਸਤਿਗੁਰੂ ਜੀ ਇੱਥੇ ਰਹੇ, ਫਿਰ ਇੱਥੋਂ ਅੱਗੇ ਗਏ, ਅਨੇਕਾਂ ਜੀਵਾਂ ਨੂੰ ਤਾਰਦਿਆਂ, ਅਨੇਕਾਂ ਨਗਰਾਂ ਗਰਾਮਾਂ ਸ਼ਹਿਰਾਂ ਵਿੱਚੋਂ ਹੁੰਦਿਆਂ ਅਨੇਕਾਂ ਜੀਵਾਂ ਦਾ ਭਲਾ ਕਰਦਿਆਂ, ਸਭ ਨੂੰ ਪਰਮੇਸ਼ਰ ਦੀ ਨਾਮ ਭਗਤੀ ਦਾ ਉਪਦੇਸ਼ ਦਿੰਦਿਆਂ ਸਤਿਗੁਰੂ ਸੱਚੇ ਪਾਤਸ਼ਾਹ ਸਮੁੰਦਰ ਕੰਢੇ ਪਹੁੰਚੇ ਹਨ। ਉੱਧਰ ਰਾਜਾ ਸ਼ਿਵਨਾਭ ਅਰਦਾਸਾਂ ਕਰ ਰਿਹਾ ਹੈ, ਮਹਾਰਾਜ ਮੈਨੂੰ ਦਰਸ਼ਨ ਦਿਓ, ਮੇਰਾ ਜੀਵਨ ਕਿਰਤਾਰਥ ਕਰੋ। ਗਰੀਬਨਵਾਜ ਗਰੀਬਨਵਾਜ ਸਤਿਗੁਰੂ ਜੀ ਉਹਦੀ ਭਾਵਨਾ ਪੂਰਨ ਕਰਨ ਵਾਸਤੇ ਜਾ ਰਹੇ ਨੇ। ਸਮੁੰਦਰ ਕੰਢੇ ਆ ਕੇ ਸਤਿਗੁਰੂ ਜੀ ਕਹਿੰਦੇ, ਭਾਈ ਬਾਲਾ ਜੀ, ਸਮੁੰਦਰ ਕਿੰਨਾ ਸਗਾਹ ਹੈ, ਅਸੀਂ ਇਹਨੂੰ ਪਾਰ ਕਰਨਾ ਕਿਵੇਂ ਕਰੀਏ? ਭਾਈ ਬਾਲਾ ਜੀ ਕਹਿੰਦੇ, ਮਹਾਰਾਜ ਤੁਹਾਡੇ ਬਚਨਾਂ ਨਾਲ ਤਾਂ ਪੱਥਰ ਵੀ ਪਾਣੀਆਂ 'ਤੇ ਤਰ ਜਾਂਦੇ ਹਨ, ਵੱਡੇ ਵੱਡੇ ਸੈਲ ਪਹਾੜ ਵੀ ਤੁਹਾਡੀ ਦਇਆ ਨਾਲ ਤਰ ਜਾਂਦੇ ਨੇ ਤੁਹਾਡਾ ਨਾਮ ਲੈ ਕੇ। ਗਰੀਬਨਵਾਜ, ਤੁਹਾਨੂੰ ਇਸ ਸਮੁੰਦਰ ਤੋਂ ਪਾਰ ਉਤਰਨਾ ਕਿਹੜਾ ਕੋਈ ਔਖਾ ਕੰਮ ਹੈ? ਭਾਈ ਸਾਹਿਬ ਭਾਈ ਬਾਲਾ ਜੀ ਉਹ ਸਤਿਗੁਰਾਂ ਨੂੰ ਬੇਨਤੀ ਕਰ ਰਹੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣੇ ਮੁਖਾਰ ਬਿੰਦ 'ਚੋਂ ਇਸ ਭਾਵ ਸਾਗਰ ਤੋਂ ਤਾਰਨ ਵਾਸਤੇ ਜੋ ਪਵਿੱਤਰ ਮੰਤਰ ਗੁਰਦੇਵ ਨੇ ਸਿੱਖਾਂ ਨੂੰ ਦਿੱਤਾ, ਮੂਲ ਮੰਤਰ ਆਪਣੇ ਮੁੱਖੋਂ ਉਚਾਰਨ ਕਰਕੇ ਸਾਨੂੰ ਸਾਰਿਆਂ ਨੂੰ ਉਪਦੇਸ਼ ਦੇ ਰਹੇ ਨੇ। ਭਾਈ ਜਿਨ੍ਹਾਂ ਜਿਨ੍ਹਾਂ ਇਸ ਭਾਵ ਸਾਗਰ ਤੋਂ ਤਰਨਾ ਹੈ, ਸੰਸਾਰ ਸਮੁੰਦਰ ਤੋਂ ਤਰਨਾ, ਮੂਲ ਮੰਤਰ ਦਾ ਅਭਿਆਸ ਕਰੋ, ਵੱਧ ਤੋਂ ਵੱਧ ਮੂਲ ਮੰਤਰ ਦਾ ਜਾਪ ਕਰੋ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਗੁਰ ਮੰਤਰ ਦਾ ਅਭਿਆਸ ਕਰੋ। ਆਓ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਦੇ ਪਵਿੱਤਰ ਚਰਨਾਂ ਵਿੱਚ ਆਪਣੀਆਂ ਸੁਰਤੀਆਂ ਬਿਰਤੀਆਂ ਜੋੜੀਏ, ਗੁਰੂ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਰਸਨਾ ਪਵਿੱਤਰ ਕਰਦਿਆਂ ਆਖੋ ਜੀ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਾਈ ਇਹ ਸਾਗਰ ਕਿਆ ਤਰਨ ਦੁਹੇਲਾ।
ਇਹ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ, ਇਹ ਜਿਹੜਾ ਸੰਸਾਰ ਹੈ, ਇਹਨੂੰ ਤਰਨਾ ਕਿਹੜਾ ਕੋਈ ਔਖੀ ਗੱਲ ਹੈ?
ਤਾਰੋ ਭਵ ਜਲ ਭੂਰ ਸੋਹੇਲਾ।
ਮਹਾਰਾਜਾ, ਸਮੁੰਦਰ ਨੂੰ ਇਹ ਸਮੁੰਦਰ ਤੋਂ ਤਾਰਨਾ ਕੋਈ ਔਖੀ ਗੱਲ ਨਹੀਂ, ਤੁਸੀਂ ਤਾਂ ਕਿਰਪਾ ਕਰਕੇ ਆਪਣੇ ਸੇਵਕਾਂ ਨੂੰ ਇਸ ਸੰਸਾਰ ਰੂਪੀ ਭਵ ਜਲ ਸਾਗਰ ਤੋਂ ਵੀ ਪਾਰ ਉਤਾਰ ਦਿੰਦੇ ਹੋ। ਆਹ ਸਮੁੰਦਰ ਤਾਂ ਮਹਾਰਾਜ ਕੁਝ ਵੀ ਨਹੀਂ, ਇਹ ਜਿਹੜਾ ਸੰਸਾਰ ਸਮੁੰਦਰ ਹੈ ਮਹਾਰਾਜ, ਤੁਸੀਂ ਇਸ ਸੰਸਾਰ ਸਮੁੰਦਰ ਤੋਂ ਵੀ ਤਾਰਦਿਆਂ ਦੇਰੀ ਨਹੀਂ ਲਾਉਂਦੇ। ਸੰਸਾਰ ਸਮੁੰਦੇ ਤਾਰ ਗੋਬਿੰਦੇ, ਤਾਰ ਲੈ ਬਾਪ ਬੀਠ ਲਾ। ਮਹਾਰਾਜ ਤੁਸੀਂ ਇਹ ਸੰਸਾਰ ਸਮੁੰਦਰ ਤੋਂ ਆਪਣੇ ਸੇਵਕਾਂ ਨੂੰ ਤਾਰਨ ਵਾਲੇ ਹੋ।
ਸੁਨ ਪਰ ਸੀਧ ਪੇ ਬਹੁ ਗਤ ਦਾਨੀ।
ਮੁਕਤੀ ਦਾ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਜਦੋਂ ਭਾਈ ਬਾਲਾ ਜੀ ਦੇ ਬਚਨ ਸੁਣੇ, ਸੁਣ ਕੇ ਸਤਿਗੁਰੂ ਜੀ ਬੜੇ ਪ੍ਰਸੰਨ ਹੋਏ, ਬੜੀ ਕਿਰਪਾ ਦੇ ਘਰ ਵਿੱਚ ਆਏ।
ਬੋਲੇ ਪਰਮ ਮਨੋਹਰ ਬਾਣੀ।
ਬੜੇ ਪਿਆਰੇ ਤੇ ਪਰਮ ਮਨੋਹਰ ਬਚਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੋਲੇ।
एक ओंकार
केड़े बचन कहे मूल मंत्र सतगुरां ने उचारिया आख्या एक ओंकार एक जिस वर्गा कोई दूजा नहीं एक संज्ञावाचक एक है ये गिणती दा एक समझ के भुलेखे च ना रहिए क्योंकि गिणती दे एक तो बाद दो तीन चार शुरू हो जाता है। संज्ञावाचक एक है जिस वर्गा कोई दूजा नहीं है जो इको है एक अदुति ओ अंकार जो पैदा करता है पालदा ते संगारदा है जो सारिया का बीज है सारे संसार का बीज है। संस्कृत का आव धातु है जिस तों बनया वो अंकार जिसका मतलब है रखिया करन वाला। ओ अंकार का शब्द जपिए ओ अंकार का नाद पूरीए ते वाहिगुरु जी रखिया करते हैं। ओ अंकार जो सारिया नू प्रकाशदा है सर्ब का प्रकाशक है। खट ज्योतियां मनियां विद्वाना ने कि छे ज्योतियां ने पर वह परते प्रकाश ने। ओ अंकार इन्हां खट ज्योतियां नू भी प्रकाशने वाला है सूरज चंद्रमा तारे। ओ अंकार इन्हां सारिया नू प्रकाशने वाला इस करके उन्हूं कहिंदे ओ अंकार। हाँ जी
सतनाम
उसका जिहड़ा नाम है वह त्रई काल सत है। खालसा जी एक ओ अंकार शब्द की व्याख्या मूल मंत्र विच है। मूल मंत्र की व्याख्या श्री जपजी साहब विच है। जपजी साहब की व्याख्या संपूर्ण श्री गुरु ग्रंथ साहब जी महाराज जी विच है और श्री गुरु ग्रंथ साहब जी की व्याख्या दसवें पातशाह जी की बाणी विच है और फिर महाराज जी की पावन बाणी की व्याख्या अगे भाई गुरदास साहब जी भाई साहब भाई नंद लाल साहब जी की बाणी है उहदी व्याख्या अगे फिर गुरु साहब जी का जिन्ना इतिहास है जिन्हें गुरबिलास ने गुरबिलास छेवें पातशाह गुरु हरगोबिंद साहब जी महाराज जी का गुरबिलास है दसवें पातशाह जी महाराज जी के गुरबिलास ने कोयर सिंह जी ने श्री गुरु सोभा लिखी है। इस तरह फिर अगे प्रकाश जिमें कि प्राचीन पंथ प्रकाश है नवीन पंथ प्रकाश है सूरज प्रकाश है पुराने ग्रंथ गुरु साहबां दे इतिहास दे श्री गुरु सोभा है सुखा सिंह जी का लिखिया होया गुरबिलास है भाई कोयर सिंह जी का लिखिया होया गुरबिलास है। इस तरह गुरु साहब जी दे इतिहास ये सारी व्याख्या ही अगे सतगुरां दी बाणी तो इस तरह ये सारे आपस में मिले हुए है इन्हों का भेद नहीं समझना चाहिए। तो जपजी साहब दे विच मूल मंत्र की व्याख्या एक ओंकार की व्याख्या मूल मंत्र विच है इदा ये महापुरश दसदे है पुराने महापुरश इस तरह दसदे है ये आपस भेद गुजा भेद। सत नाम परमेशर का नाम त्रई काल सत है जो पहला भी सत सी हुण भी सत है अगे भी सत है आदि सच जुगाद सच है भी सच नानक होसी भी सच जो त्रई काल सच है पहला भी सी हुण भी अगे भी होवेगा। प्रभ है भी होवनहारा पहला भी सी हुण भी अगे भी होवेगा उन्हूं कहिंदे ने सत। अकाल पुरख परमेशर का नाम त्रई काल सत है वाहिगुरु जी का नाम सत है उहदे तो बिना बाकी सब झूठ है। जग रचना सब झूठ है जान लिहो रे मीत ये संसार की रचना ऐसी है। तो अकाल पुरख वाहिगुरु पार ब्रह्म परमेशर का नाम त्रई काल सत है। नाम नन्ने नू कन्ना लगा होया ना इहदा संधि विच्छेद करदे आ महापुरश ना आम जो आम नहीं है खास है ना आम जो आम नहीं है जो खास है जिसनों संसारी भाषा च कहिंदे वी वी आई पी जो आम नहीं है खास है जिस वर्गा कोई दूजा नहीं है ਉਹਨੂੰ ਕਹਿੰਦੇ ਨੇ ਨਾਮ। ਪਰਮੇਸ਼ਰ ਖਾਸ ਹੈ ਨਾ ਅਕਾਲ ਪੁਰਖ। ਇੱਕ ਮਹਾਂਪੁਰਸ਼ ਹੁੰਦੇ, ਉਹ ਕਿਹਾ ਕਰਦੇ, ਉਹ ਕਹਿੰਦੇ ਭਾਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਜਿਹੜੇ ਖਾਸ ਸਮਝਦੇ ਆ ਨਾ, ਵੀ ਸਤਿਗੁਰੂ ਜੀ ਖਾਸ ਨੇ, ਉਹਨਾਂ ਦੇ ਸਾਹਮਣੇ ਬਾਕੀ ਸਭ ਆਮ ਨੇ, ਕੇਵਲ ਗੁਰੂ ਗ੍ਰੰਥ ਸਾਹਿਬ ਜੀ ਖਾਸ ਨੇ। ਕਹਿੰਦੇ ਜਿਹੜੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਖਾਸ ਮੰਨਦੇ ਹੈ, ਉਹ ਇਸ ਸੰਸਾਰ ਦੇ ਵਿੱਚ ਖਾਸ ਹੋ ਜਾਂਦੇ ਹੈ। ਅਤੇ ਜਿਹੜੇ ਸਤਿਗੁਰਾਂ ਨੂੰ ਆਮ ਸਮਝ ਲੈਣ, ਵੀ ਆਮ ਹੀ ਹੈ, ਉਹ ਵੀ ਸੰਸਾਰ 'ਚ ਆਮ ਜਿਹੇ ਹੀ ਹੋ ਕੇ ਚਲੇ ਜਾਂਦੇ ਆ, ਵੀ ਹੋਏ ਵੀ ਸੀ ਕਿ ਨਹੀਂ, ਉਹਨਾਂ ਦਾ ਪਤਾ ਹੀ ਨਹੀਂ ਹੁੰਦਾ ਸੰਸਾਰ 'ਚ। ਜਿਹੜੇ ਗੁਰੂ ਸਾਹਿਬ ਨੂੰ ਖਾਸ ਸਮਝਦੇ ਆ, ਉਹ ਸੰਸਾਰ ਵਿੱਚ ਖਾਸ ਹੋ ਜਾਂਦੇ ਆ। ਪਰਮੇਸ਼ਰ ਦਾ ਨਾਮ ਪ੍ਰਗਟ ਕਰਦਾ ਨਾ, ਨਾਮ ਦਾ ਮਤਲਬ ਜਿਹੜਾ ਪ੍ਰਸਿੱਧ ਕਰੇ, ਪ੍ਰਗਟ ਕਰੇ। ਅਕਾਲ ਪੁਰਖ ਜੀ ਦਾ ਨਾਮ ਐਸੀ ਬਰਕਤ ਵਾਲਾ, ਜਿਹਦੇ ਹਿਰਦੇ 'ਚ ਵੱਸ ਜੇ ਉਹਨੂੰ ਪ੍ਰਗਟ ਕਰ ਦਿੰਦਾ, ਉਹ ਲੱਖ ਛੁਪਣਾ ਚਾਹੇ ਫਿਰ ਵੀ ਪ੍ਰਗਟ ਹੋ ਜਾਂਦਾ। ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ। ਜਿਹਦੇ ਹਿਰਦੇ 'ਚ ਵੱਸ ਜੇ ਉਹਦੀ ਜੈ ਜੈਕਾਰ ਹੋ ਜਾਂਦੀ ਹੈ ਸੰਸਾਰ 'ਚ, ਉਹ ਪ੍ਰਗਟ ਹੋ ਜਾਂਦਾ। ਉਹ ਚਾਹੇ ਵੀ ਮੈਂ ਲੁਕ ਕੇ ਰਹਾਂ, ਲੁਕ ਕੇ ਨਹੀਂ ਰਹਿੰਦਾ। ਫਿਰ ਪਾਤਸ਼ਾਹ ਦੇ ਬਚਨ ਨੇ, ਰਤਨ ਲੁਕਾਇਆ ਲੁਕੈ ਨਾਹੀ, ਜੇ ਕੋ ਰੱਖੈ ਲੁਕਾਈ। ਇਹਨੂੰ ਜੇ ਕੋਈ ਲੁਕਾਉਣਾ ਚਾਹੇ ਆਪਣੇ ਅੰਦਰ, ਤਾਂ ਲੁਕਦਾ ਨਹੀਂ ਹੈ, ਸਗੋਂ ਫਿਰ ਪ੍ਰਗਟ ਹੋ ਜਾਂਦਾ। ਉਹ ਜਿੰਨਾ ਛੁਪਣਾ ਚਾਹੁੰਦਾ ਉਨਾ ਹੀ ਪ੍ਰਗਟ ਹੋ ਜਾਂਦਾ। ਭਾਈ ਵੀਰ ਸਿੰਘ ਜੀ ਕਹਿੰਦੇ, ਮੇਰੀ ਤਾਂ ਇੱਛਾ ਸੀ ਲੁਕਿਆ ਰਵਾਂ, ਪਰ ਲੁਕਿਆ ਰਿਹਾ ਨਹੀਂ ਜਾਂਦਾ। ਮੇਰੀ ਛੁਪੇ ਰਹਿਣ ਦੀ ਚਾਹ ਅਤੇ ਛੁਪ ਟੁਰ ਜਾਣ ਦੀ ਪੂਰੀ ਹੁੰਦੀ ਨਾ, ਮੈਂ ਤਰਲੇ ਲੈ ਰਿਹਾ। ਮੈਂ ਤਾਂ ਤਰਲੇ ਲੈਂਦਾ ਸੀ ਵੀ ਮੇਰੀ, ਮੈਂ ਛੁਪਿਆ ਹੀ ਰਵਾਂ, ਪਰ ਇਹ ਪੂਰੀ ਨਹੀਂ ਹੁੰਦੀ ਇੱਛਾ। ਜਿੰਨਾ ਛੁਪਣਾ ਚਾਹੁੰਦਾ ਉਨਾ ਹੀ ਪ੍ਰਗਟ ਹੋ ਹੀ ਜਾਂਦਾ। ਖਾਲਸਾ ਜੀ, ਇਹ ਪਰਮੇਸ਼ਰ ਦੇ ਨਾਮ ਦਾ ਪ੍ਰਤਾਪ। ਨਾਮ ਦਾ ਮਤਲਬ ਹੀ ਹੈ ਜਿਹੜਾ ਪ੍ਰਗਟ ਕਰਦੇ। ਬਨਾਰਸ ਦੀਆਂ ਨਿੱਕੀਆਂ ਜਿਹੀਆਂ ਗਲੀਆਂ ਵਿੱਚ, ਜਿੱਥੇ ਅੱਜ ਵੀ ਲੰਘ ਕੇ ਜਾਣਾ ਬੜੀ ਮੁਸ਼ਕਲ ਨਾਲ ਲੰਘ ਕੇ ਜਾਣਾ ਪੈਂਦਾ ਹੈ, ਜੁਲਾਹਿਆਂ ਦੇ ਘਰ ਦੇ ਵਿੱਚ ਇੱਕ ਖੱਡੀ ਦੇ ਉੱਤੇ ਕੰਮ ਕਰਨ ਵਾਲੇ ਇੱਕ ਜੁਲਾਹਿਆਂ ਦੇ ਲੜਕੇ ਦੀ ਇਤਨੀ ਸੋਭਾ ਹੋਈ। ਮਹਾਰਾਜ ਭਗਤ ਕਬੀਰ ਜੀ ਤਾਂ ਉਹ ਕਾਹਦੀ ਵਡਿਆਈ ਸੀ, ਨਾਮ ਦੀ ਵਡਿਆਈ ਸੀ ਨਾ। ਮਹਾਰਾਜ ਭਗਤ ਰਵਿਦਾਸ ਜੀ ਮਹਾਰਾਜ ਬਨਾਰਸ ਵਿੱਚ, ਉਹਨਾਂ ਦੇ ਵੇਲੇ ਹੋਰ ਵੀ ਬੜੇ ਬੜੇ ਮਹਾਂਪੁਰਸ਼ ਹੋਏ, ਹੋਰ ਵੀ ਬੜੇ ਬੜੇ ਲੋਕ ਹੋਏ ਹੋਣਗੇ, ਪਰ ਨਾਮ ਦੇ ਪ੍ਰਤਾਪ ਸਦਕਾ ਮਹਾਰਾਜ ਭਗਤ ਰਵਿਦਾਸ ਜੀ ਦੀ ਸੋਭਾ ਹੋਈ ਸੰਸਾਰ 'ਚ। ਉਹਨਾਂ ਨੇ ਆਪ ਕਿਹਾ ਕਿ ਮੇਰੀ ਇਹ ਵਡਿਆਈ ਪਰਮੇਸ਼ਰ ਦੇ ਨਾਮ ਕਰਕੇ ਆ, ਅਕਾਲ ਪੁਰਖ ਦੇ ਨਾਮ ਕਰਕੇ ਹੈ, ਉਹਦੇ ਨਾਮ ਤੋਂ ਬਿਨਾਂ ਮੈਂ ਕੁਝ ਵੀ ਨਹੀਂ। ਨਾਮ ਜਿਹੜਾ ਪ੍ਰਗਟ ਕਰ ਦੇਵੇ, ਤੋ ਪਰਮੇਸ਼ਰ ਦਾ ਨਾਮ ਆਮ ਨਹੀਂ ਹੈ, ਖਾਸ ਹੈ, ਪ੍ਰਸਿੱਧ ਹੈ। ਹਾਂਜੀ,
ਕਰਤਾ ਪੁਰਖ,
ਉਹ ਵਾਹਿਗੁਰੂ ਕਰਤਾ ਪੁਰਖ ਹੈ। ਕਰਤਾ ਵੀ ਹੈ ਅਤੇ ਪੁਰਖ ਪੂਰਨੇ ਵਾਲਾ ਵੀ ਹੈ। ਕਰਤਾ ਸਾਰੇ ਸੰਸਾਰ ਦਾ ਕਰਤਾ ਉਹ ਹੈ, ਅਕਾਲ ਪੁਰਖ ਹੈ। ਸਿੱਧਾ ਨੇ ਪੁੱਛਿਆ, ਮਹਾਰਾਜ ਕਰਤਾ ਤਾਂ ਜੁਲਾਇਆ ਵੀ ਹੁੰਦਾ ਕੱਪੜੇ ਦਾ, ਕਰਤਾ ਤਾਂ ਲੁਹਾਰ ਵੀ ਹੁੰਦਾ ਲੋਹੇ ਦਾ, ਕਰਤਾ ਤਾਂ ਘੁਮਿਆਰ ਵੀ ਹੁੰਦਾ ਮਿੱਟੀ ਦੇ ਘੜੇ ਬਣਾਉਂਦਾ, ਉਹ ਵੀ ਤਾਂ ਕਰਤੇ ਹੁੰਦੇ ਆ, ਅਤੇ ਫਿਰ ਜਿਹੜਾ ਤੁਹਾਡਾ ਕਰਤਾ ਅਤੇ ਇਹ ਕਰਤੇ ਨੇ, ਇਹਨਾਂ 'ਚ ਕੀ ਫਰਕ ਹੈ? ਮਹਾਰਾਜ ਜੀ ਕਹਿੰਦੇ, ਉਹ ਮਿੱਟੀ ਦਾ ਘੜਾ ਬਣਾ ਕੇ ਵਿੱਚ ਤਾਂ ਨਹੀਂ ਵੱਸਦਾ, ਜੁਲਾਇਆ ਕੱਪੜਾ ਬਣਾ ਕੇ ਉਹਦੇ ਵਿੱਚ ਤਾਂ ਨਹੀਂ ਵੱਸਦਾ। ਜਿਹੜਾ ਸਾਡਾ ਕਰਤਾ ਹੈ, ਉਹ ਸੰਸਾਰ ਨੂੰ ਕਰਕੇ ਫਿਰ ਇਹਦੇ 'ਚ ਪੁਰਖ ਪੂਰਿਆ ਵੀ ਹੋਇਆ, ਇਹਦੇ ਵਿੱਚ ਵੱਸਦਾ ਵੀ ਹੈ, ਇਹਦੇ 'ਚ ਰਹਿੰਦਾ ਵੀ ਹੈ। ਕੁਦਰਤ ਕਰਕੇ ਵਸਿਆ ਸੋਏ, ਉਹ ਕੁਦਰਤ ਨੂੰ ਬਣਾ ਕੇ ਸੰਸਾਰ ਦੀ ਰਚਨਾ ਕਰਕੇ ਫਿਰ ਇਹਦੇ ਵਿੱਚ ਵੱਸਦਾ। ਇਹੋ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਇਹ ਵਿਆਖਿਆ ਕਰਤਾ ਪੁਰਖ ਦੀ। ਇਹੋ ਜਗ ਸੱਚੇ ਕੀ ਹੈ ਕੋਠੜੀ, ਇਹ ਸੱਚੇ ਨੇ ਬਣਾਈ ਹੈ ਇਹ ਕੋਠੜੀ, ਉਹ ਕਰਤਾ ਹੈ ਸੰਸਾਰ ਦਾ, ਫਿਰ ਇਹਦੇ ਵਿੱਚ ਉਹ ਵੱਸਦਾ, ਇਹਦੇ ਵਿੱਚ ਰਹਿੰਦਾ ਵੀ ਹੈ। ਇਹੋ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ, ਉਹ ਸੱਚਾ ਹੀ ਇਹਦੇ 'ਚ ਵੱਸਦਾ, ਇਹਦੇ 'ਚ ਰਹਿੰਦਾ। ਉਹਨੂੰ ਕਹਿੰਦੇ ਨੇ ਕਰਤਾ ਪੁਰਖ। ਮਹਾਂਪੁਰਸ਼ ਇਸ ਤਰ੍ਹਾਂ ਵੀ ਅਰਥ ਕਰਦੇ, ਕਰ ਨਾਮ ਹੱਥ ਦਾ, ਤਾ ਨਾਮ ਤਾਰਨੇ ਦਾ ਹੈ। ਵਿਦਵਾਨ ਇਹ ਵੀ ਅਰਥ ਕਰਦੇ, ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਜੀ ਪਿੰਡਰਾਂ ਵਾਲੇ, ਉਹ ਕਹਿੰਦੇ ਕਰ ਨਾਮ ਹੱਥ ਦਾ ਤਾਂ ਨਾਮ ਤਾਰਨੇ ਦਾ ਹੈ। ਜਿਹੜਾ ਹੱਥ ਦੇ ਕੇ ਆਪਣਿਆਂ ਸੇਵਕਾਂ ਨੂੰ ਤਾਰ ਲਵੇ ਉਹਨੂੰ ਕਹਿੰਦੇ ਨੇ ਕਰਤਾ। ਹੱਥ ਦੇ ਕੇ ਮਹਾਰਾਜ ਨੇ ਭਾਈ ਮੱਖਣ ਸ਼ਾਹ ਲੁਬਾਣੇ ਦਾ ਬੇੜਾ ਤਾਰ ਦਿੱਤਾ। ਹੱਥ ਦੇ ਕੇ ਭਾਈ ਮਨਸੁਖ ਦਾ ਬੇੜਾ ਮਹਾਰਾਜ ਜੀ ਨੇ ਕਿਨਾਰੇ ਲਾ ਦਿੱਤਾ। ਹੱਥ ਦੇ ਕੇ ਆਪਣੇ ਸੇਵਕ ਭਾਈ ਕਾਲੇ ਦੀ ਰੱਖਿਆ ਸਤਿਗੁਰੂ ਸਤਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਨੇ ਜੰਗ ਦੇ ਮੈਦਾਨ 'ਚ ਕੀਤੀ ਭਾਈ ਜੈਤ ਪੁਰਾਣੇ ਤੋਂ ਬਚਾਇਆ। ਹੱਥ ਦੇ ਕੇ ਤਾਰ ਲਵੇ, ਹੱਥ ਦੇ ਕੇ ਰੱਖ ਲਵੇ ਉਹਨੂੰ ਕਹਿੰਦੇ ਨੇ ਕਰਤਾ। ਹੱਥ ਦੇ ਕੇ ਰੱਖ ਲਵੇ, ਤਾਰ ਦੇਵੇ, ਫਿਰ ਪੂ ਨਾਮ ਨਰਕਾਂ ਦਾ ਹੁੰਦਾ, ਰੱਖ ਨਾਮ ਰੱਖਿਆ ਕਰਨੇ ਵਾਲੇ ਦਾ ਹੁੰਦਾ। ਪੁਰਖ ਪੂ ਕਹਿੰਦੇ ਨੇ ਨਰਕ ਨੂੰ, ਰੱਖ ਕਰੇ ਰੱਖਿਆ। ਜਿਹੜਾ ਨਰਕਾਂ ਵਿੱਚ ਨਾ ਡਿੱਗਣ ਦੇਵੇ ਆਪਣੇ ਸੇਵਕ ਨੂੰ, ਨਰਕਾਂ ਵਿੱਚੋਂ ਵੀ ਆਪਣੇ ਸੇਵਕ ਨੂੰ ਧੂ ਕੇ ਬਾਹਰ ਕੱਢ ਲਵੇ ਉਹਨੂੰ ਕਹਿੰਦੇ ਨੇ ਪੁਰਖ। ਜਿਵੇਂ ਪਾਤਸ਼ਾਹ ਦਾ ਬਚਨ ਹੈ ਗੁਰਬਾਣੀ ਦਾ, ਕਾਢੀ ਨਰਕ ਤੇ ਧੂ। ਮਹਾਰਾਜ ਜੀ ਤੁਸੀਂ ਧੂ ਕੇ ਖਿੱਚ ਕੇ ਮੈਨੂੰ ਨਰਕਾਂ ਵਿੱਚੋਂ ਬਾਹਰ ਕੱਢ ਲਿਆ, ਤੁਸੀਂ ਉਹ ਪੁਰਖ। ਫਿਰ ਪੁਰ ਜਮਾ ਖਾ, ਇੱਦਾਂ ਵੀ ਅਰਥ ਕਰਦੇ ਮਹਾਂਪੁਰਸ਼। ਪੁਰ ਨਾਮ ਹੁੰਦਾ ਪੁਰੀਆਂ ਦਾ, ਆਹ ਕਿੰਨੀਆਂ ਪੁਰੀਆਂ ਨੇ, ਬ੍ਰਹਮਪੁਰੀ, ਸ਼ਿਵਪੁਰੀ, ਕਿਤਨੀਆਂ ਪੁਰੀਆਂ ਨੇ ਸੰਸਾਰ 'ਚ, 14 ਪੁਰੀਆਂ ਨੇ। ਇਹ ਜਿਤਨੀਆਂ ਪੁਰੀਆਂ ਨੇ, ਖਾ ਨਾਮ ਇਹਨਾਂ ਨੂੰ ਪ੍ਰਕਾਸ਼ਣ ਵਾਲਾ, ਇਹ ਜਿਤਨੀਆਂ ਪੁਰੀਆਂ ਨੇ ਇਹਨਾਂ ਸਾਰੀਆਂ ਪੁਰੀਆਂ ਨੂੰ ਪ੍ਰਕਾਸ਼ਣ ਵਾਲਾ ਅਕਾਲ ਪੁਰਖ ਪਰਮੇਸ਼ਰ ਹੈ। ਫਿਰ ਖਾ ਨਾਮ ਨਾਸ਼ ਕਰਨ ਦਾ ਵੀ ਹੈ, ਖੈ ਨਾਸ਼ ਕਰਨਾ, ਇਹ ਜਿਤਨੀਆਂ ਪੁਰੀਆਂ ਨੇ ਇਹਨਾਂ ਸਾਰੀਆਂ ਪੁਰੀਆਂ ਨੂੰ ਖੈ ਨਾਸ਼ ਕਰਨ ਵਾਲਾ, ਉਹਨੂੰ ਵੀ ਕਹਿੰਦੇ ਆ ਪੁਰਖ। ਤੋ ਇਸ ਪ੍ਰਕਾਰ ਨਾਲ ਪੁਰਖ ਦੇ ਵੀ ਅਰਥ ਕੀਤੇ ਆ ਮਹਾਂਪੁਰਸ਼ਾਂ ਨੇ ਜਪਜੀ ਸਾਹਿਬ ਦੇ ਟੀਕੇ ਵਿੱਚ। ਤੋ ਪੁਰਖ ਦਾ ਮੁੱਖ ਅਰਥ ਹੈ ਜਿਹੜਾ ਸਭ ਨੂੰ ਪੂਰਨੇ ਵਾਲਾ, ਸਭ ਨੂੰ ਭਰਨ ਵਾਲਾ, ਸਭ ਨੂੰ ਪਾਲਣ ਵਾਲਾ, ਉਹਨੂੰ ਕਹਿੰਦੇ ਨੇ ਪੁਰਖ। ਜਿਹੜਾ ਸਾਰਿਆਂ ਵਿੱਚ ਵੱਸਦਾ, ਸਾਰਿਆਂ ਵਿੱਚ ਰਹਿੰਦਾ, ਸਭ ਨੂੰ ਪੂਰਨੇ ਵਾਲਾ, ਉਹਨੂੰ ਕਹਿੰਦੇ ਆ ਪੁਰਖ। ਉਹਦੇ ਲਈ ਜਿਤਨੀਆਂ ਸੰਸਾਰ ਦੇ ਜੀਵ ਨੇ ਸਭ ਜੀਵ ਰੂਪੀ ਇਸਤਰੀਆਂ ਹਨ, ਔਰ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਇੱਕੋ ਪੁਰਖ ਹੈ ਇਹਨਾਂ ਸਾਰਿਆਂ ਨੂੰ ਪੂਰਨੇ ਵਾਲਾ, ਉਹਨੂੰ ਕਹਿੰਦੇ ਨੇ ਕਰਤਾ ਪੁਰਖ। ਫਿਰ ਕਰਤਾ ਦੇ ਅਰਥ ਇੱਦਾਂ ਵੀ ਕੀਤੇ ਹੈ, ਕ ਰੱਤਾ ਨਿਸ਼ੇਧ ਕਰਕੇ। ਕਾ ਨਾਮ ਹੁੰਦਾ ਹੈ ਕੋਝੇਪਨ ਤੋਂ ਆਪਣੇ ਆਪ ਨੂੰ ਛੁਡਾ ਕੇ ਪਰਮੇਸ਼ਰ ਦੇ ਰੰਗ ਵਿੱਚ ਰੰਗਿਆ ਹੋਇਆ, ਇੱਦਾਂ ਵੀ ਅਰਥ ਕਰਦੇ। ਅਰਥ ਬੇਅੰਤ ਨੇ, ਇਹਨੂੰ ਗੌਣ ਅਰਥ ਕਹਿੰਦੇ ਆ। ਮੁੱਖ ਅਰਥ ਇੱਕੋ ਹੀ ਹੁੰਦਾ, ਗੌਣ ਅਰਥ ਜਿਹੜੇ ਨੇ ਉਹ ਮਹਾਂਪੁਰਸ਼ਾਂ ਦੇ ਅਨੁਭਵ ਦੇ ਵਿੱਚ ਜਿਵੇਂ ਜਿਵੇਂ ਆਉਂਦੇ ਉਹ ਤਿਵੇਂ ਤਿਵੇਂ ਚੱਲਦੇ ਆ। ਤੋ ਕਰਤਾ ਪੁਰਖ ਜਿਹੜਾ ਸਾਰੇ ਸੰਸਾਰ ਨੂੰ ਕਰਨ ਵਾਲਾ ਹੈ, ਔਰ ਕਰਕੇ ਫਿਰ ਸਾਰਿਆਂ ਵਿੱਚ ਪੂਰਿਆ ਹੋਇਆ।
ਨਿਰਭਉ,
ਉਹ ਨਿਰਭਉ ਹੈ, ਉਹਨੂੰ ਡਰ ਨਹੀਂ ਜੇ ਕਿਸੇ ਦਾ, ਉਹਨੂੰ ਭਉ ਨਹੀਂ ਜੇ ਕਿਸੇ ਦਾ, ਉਹ ਭਉ ਤੋਂ ਰਹਿਤ ਹੈ, ਖੌਫ ਤੋਂ ਰਹਿਤ ਹੈ, ਭਉ ਤੋਂ ਰਹਿਤ ਹੈ, ਨਿਰਭਉ ਭਉ ਤੋਂ ਰਹਿਤ, ਨਿਰਨਾਮ ਰਹਿਤ ਦਾ ਹੈ। ਸਿੱਧ ਕਹਿਣ ਲੱਗੇ ਮਹਾਰਾਜ ਤੁਸੀਂ ਨਿਰਭਉ ਕਹਿੰਦੇ ਹੋ, ਵੀ ਨਿਰਭਉ ਤਾਂ ਰਾਵਣ ਵੀ ਸੀ, ਉਹ ਕਿਹੜਾ ਡਰਦਾ ਸੀ ਕਿਸੇ ਤੋਂ। ਨਿਰਭਉ ਤਾਂ ਹਰਨਾਕਸ਼ ਵੀ ਸੀ, ਉਹ ਵੀ ਨਹੀਂ ਸੀ ਡਰਦਾ, ਉਹ ਕਿਸੇ ਦਾ ਭੈ ਨਹੀਂ ਸੀ ਮੰਨਦਾ। ਅਤੇ ਨਿਰਭਉ ਤਾਂ ਕੰਸ ਵੀ ਤੁਰਿਆ ਫਿਰਦਾ ਸੀ, ਨਿਰਭਉ ਤਾਂ ਬੜੇ ਬੜੇ ਹੋਏ ਸੰਸਾਰ 'ਚ। ਜਿਹੜਾ ਨਿਰਭਉ ਤੁਸੀਂ ਕਹਿੰਦੇ ਹੋ, ਫਿਰ ਤੁਹਾਡੇ ਨਿਰਭਉ ਵਿੱਚ ਅਤੇ ਉਹਦੇ 'ਚ ਕੀ ਫਰਕ ਹੈ? ਫਿਰ ਤਾਂ ਨਿਰਭਉ ਵੀ ਨਿਰਭਉ ਹੈ, ਰਾਵਣ ਵੀ ਨਿਰਭਉ ਹੈ, ਅਤੇ ਹਰਨਾਕਸ਼ ਵੀ ਨਿਰਭਉ ਹੈ। ਜਿਹੜਾ ਕਹਿੰਦਾ ਮੈਂ ਨਹੀਂ ਡਰਦਾ, ਜਲੇ ਹਰਨਾਕਸ਼ ਥਲੇ ਹਰਨਾਕਸ਼, ਇਹ ਕਹਿੰਦਾ ਸੀ। ਇਹਨੂੰ ਖਾਲਸਾ ਜੀ ਅਤੀ ਵਿਆਪਤੀ ਦੋਸ਼ ਕਹਿੰਦੇ ਆ ਸ਼ਾਸਤਰੀ ਭਾਸ਼ਾ ਵਿੱਚ, ਵੀ ਇੱਕ ਚੀਜ਼ ਜਿਹੜੀ ਬਹੁਤਿਆਂ 'ਚ ਘੱਟ ਜਾਵੇ ਉਹਨੂੰ ਅਤੀ ਵਿਆਪਤੀ ਦੋਸ਼ ਕਹਿੰਦੇ ਆ। ਕਿਸੇ ਨੇ ਆਖਿਆ ਉਹ ਵੇਖੋ ਲਾਲ ਦੌੜਿਆ ਜਾਂਦਾ, ਹੁਣ ਲਾਲ ਰੰਗ ਦਾ ਤਾਂ ਬਲਦ ਵੀ ਦੌੜ ਸਕਦਾ, ਲਾਲ ਰੰਗ ਦਾ ਘੋੜਾ ਵੀ ਦੌੜ ਸਕਦਾ, ਲਾਲ ਰੰਗ ਦੀ ਗਊ ਵੀ ਦੌੜ ਸਕਦੀ ਹੈ। ਕਿਸੇ ਆਖਿਆ ਜੀ ਉਹ ਵੇਖੋ ਜਾਨਵਰ ਦੀਆਂ ਚਾਰ ਲੱਤਾਂ ਨੇ, ਹੁਣ ਚਾਰ ਲੱਤਾਂ ਘੋੜੇ ਦੀਆਂ ਵੀ ਹੁੰਦੀਆਂ ਨੇ, ਚਾਰ ਲੱਤਾਂ ਬਲਦ ਦੀਆਂ ਵੀ, ਇੱਕੋ ਚੀਜ਼ ਬਹੁਤਿਆਂ 'ਚ ਘੱਟ ਗਈ। ਕਿਸੇ ਆਖਿਆ ਜੀ ਫਲਾਣੇ ਬੰਦੇ ਨੇ ਪੱਗ ਬੱਧੀ ਹੈ ਸਿਰ 'ਤੇ, ਦੂਜਾ ਕਹਿੰਦਾ ਵੀ ਪੱਗ ਬੰਨਣ ਵਾਲੇ ਤਾਂ ਹੋਰ ਵੀ ਬਹੁਤ ਨੇ, ਇੱਕੋ ਬਹੁਤ, ਯਾਨੀ ਕਿ ਇੱਕੋ ਚੀਜ਼ ਜਿਹੜੀ ਬਹੁਤਿਆਂ 'ਚ ਘੱਟ ਜਾਏ ਉਹਨੂੰ ਕਹਿੰਦੇ ਨੇ ਅਤੀ ਵਿਆਪਤੀ ਦੋਸ਼। ਹੁਣ ਜਦੋਂ ਸਤਿਗੁਰਾਂ ਕਿਹਾ ਨਿਰਭਉ ਅਤੇ ਅਤਿ ਵਿਆਪਤੀ ਦੋਸ਼ ਲਾਉਂਦੇ ਹੋ ਸਿੱਧ, ਉਹ ਕਹਿੰਦੇ ਜੀ ਨਿਰਭਉ ਤਾਂ ਰਾਵਣ ਵੀ ਹੈ, ਨਿਰਭਉ ਤਾਂ ਹਰਨਾਕਸ਼ ਵੀ ਹੈ, ਅਤੇ ਨਿਰਭਉ ਤਾਂ ਕੰਸ ਵੀ ਹੈ ਜੀ, ਉਹ ਵੀ ਆਪਣੇ ਆਪ ਨੂੰ ਬੜੇ ਬੜੇ ਦਾਨਵ ਰਾਕਸ਼ ਹੋਏ ਨੇ, ਮਦ ਕੈਟਪ ਵਰਗੇ, ਸੁੰਭ ਨਸੁੰਭ ਵਰਗੇ, ਸਰਣਤ ਬੀਜ ਵਰਗੇ, ਉਹ ਕਹਿੰਦੇ ਅਸੀਂ ਨਿਰਭਉ, ਅਸੀਂ ਨਹੀਂ ਡਰ ਮੰਨਦੇ ਕਿਸੇ ਦਾ, ਨਿਰਭਉ ਤਾਂ ਉਹ ਵੀ ਹੋਏ ਨੇ। ਮਹਾਰਾਜ ਫਿਰ ਤੁਹਾਡਾ ਜਿਹੜਾ ਤੁਸੀਂ ਕਹਿੰਦੇ ਹੋ ਨਿਰਭਉ, ਅਤੇ ਫਿਰ ਉਹ ਨਿਰਭਉ ਮਿਲ ਨਾ ਗਏ, ਫਿਰ ਉਹ ਤਾਂ ਵਿੱਚ ਇੱਕ ਇੱਕੋ ਜਿਹੇ ਹੋ ਗਏ। ਤੁਸੀਂ ਪਹਿਲਾਂ ਕਹਿ ਕੇ ਆਇਓ ਇੱਕ ਓਅੰਕਾਰ, ਹੁਣ ਇਹ ਜਿਹੜਾ ਅਤਿ ਵਿਆਪਤੀ ਦੋਸ਼ ਹੈ ਇਹਦੀ ਨਿਰਵਿਰਤੀ ਲਈ ਮਹਾਰਾਜ ਜੀ ਅਗਲਾ ਸ਼ਬਦ ਉਚਾਰਦੇ, ਸੁਣੋ ਜੀ।
ਨਿਰਵੈਰ,
ਮਹਾਰਾਜ ਜੀ ਕਹਿੰਦੇ ਜਿਹੜਾ ਸਾਡਾ ਸਾਹਿਬ ਹੈ ਨਾ ਨਿਰਭਉ, ਉਹ ਨਿਰਭਉ ਦੇ ਨਾਲ ਨਾਲ ਨਿਰਵੈਰ ਵੀ ਆ, ਉਹਦਾ ਕਿਸੇ ਨਾਲ ਵੈਰ ਨਹੀਂ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਜਿਹੜੇ ਨਿਰਭਉ ਤੁਸੀਂ ਮੰਨੀ ਬੈਠੇ ਹੋ, ਰਾਵਣ ਵੈਰ ਵੀ ਰੱਖਦਾ ਲੋਕਾਂ ਨਾਲ, ਰਾਮ ਜੀ ਦੇ ਨਾਲ ਉਹਨੇ ਵੈਰ ਰੱਖਿਆ, ਕੰਸ ਵੈਰ ਰੱਖਦਾ ਸੀ ਕ੍ਰਿਸ਼ਨ ਨਾਲ, ਹਰਨਾਕਸ਼ ਵੈਰ ਰੱਖਦਾ ਸੀ ਵਿਸ਼ਨੂੰ ਨਾਲ, ਜਿੰਨੇ ਉਹ ਦਾਨਵ ਰਾਕਸ਼ ਹੋਏ ਨੇ ਉਹ ਵੀ ਤਾਂ ਵੈ ਉਹਦਾ ਵੈਰ ਰੱਖਦੇ ਸੀ। ਜਿਹੜਾ ਸਾਡਾ ਸਾਹਿਬ ਹੈ ਜਿਹਨੂੰ ਅਸੀਂ ਇੱਕ ਕਹਿ ਰਹੇ ਹਾਂ, ਉਹ ਨਿਰਭਉ ਦੇ ਨਾਲ ਨਾਲ ਨਿਰਵੈਰ ਵੀ ਆ, ਉਹਦਾ ਕਿਸੇ ਨਾਲ ਵੈਰ ਨਹੀਂ ਹੈ। ਉਹ ਵੈਰ ਕਰੇ ਕਿਹਦੇ ਨਾਲ, ਜਦੋਂ ਸਭ ਕੁਝ ਤਾਂ ਉਹਦੀ ਆਪਣੀ ਅੰਸ਼ ਤੋਂ ਪੈਦਾ ਹੋਇਆ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਜਦੋਂ ਆਪਣੀ ਅੰਸ਼ ਤੋਂ ਹੀ ਉਹਦੇ ਸਭ ਕੁਝ ਬਣਿਆ, ਉਹਨੇ ਇੱਕ ਨਹੀਂ ਆਪਣਾ ਆਪ ਸਾਰੇ ਪਾਸੇ ਪਸਾਰਿਆ, ਏਕਮੇ ਵਾਏ ਪ੍ਰਜਾਇਤੀ ਬੋਸ਼ਿਆਵਾਂ, ਮੈਂ ਇੱਕ ਤੋਂ ਬਹੁ ਰੂਪ ਹੋਣ ਦਾ ਸੰਕਲਪ ਉਹਨੇ ਕੀਤਾ, ਇੱਕ ਤੋਂ ਅਨੇਕ ਹੋ ਗਿਆ। ਅਤੇ ਫਿਰ ਉਸ ਵਾਹਿਗੁਰੂ ਨੂੰ, ਉਸ ਪਾਰ ਬ੍ਰਹਮ ਪਰਮੇਸ਼ਰ ਨੂੰ ਕਿਸੇ ਨਾਲ ਉਹ ਵੈਰ ਕਿਵੇਂ ਕਰੇ, ਜਦੋਂ ਉਹ ਆਪਣੇ ਆਪ ਤੋਂ ਆਪਣੇ ਆਪ ਨਾਲ ਵੈਰ ਕਿਵੇਂ ਕਰੇ, ਆਪਣੀ ਅੰਸ਼ ਨਾਲ ਕਿਵੇਂ ਵੈਰ ਕਰੇ। ਇਸ ਕਰਕੇ ਮੇਰਾ ਵਾਹਿਗੁਰੂ ਨਿਰਵੈਰ ਹੈ, ਉਹ ਵੈਰਾਂ ਤੋਂ ਰਹਿਤ ਹੈ, ਉਹਦਾ ਕਿਸੇ ਨਾਲ ਵੈਰ ਨਹੀਂ।
ਅਕਾਲ ਮੂਰਤ,
ਉਹਦੀ ਜਿਹੜੀ ਮੂਰਤ ਹੈ, ਉਹਦੀ ਜਿਹੜੀ ਹਸਤੀ ਹੈ, ਉਹਦਾ ਜਿਹੜਾ ਵਜੂਦ ਹੈ, ਉਹ ਅਕਾਲ ਹੈ, ਉਹ ਕਾਲ ਦੇ ਵਿੱਚ ਨਹੀਂ ਆਉਂਦੀ। ਅਕਾਲ ਮੂਰਤ, ਉਹਦੀ ਮੂਰਤ ਕਾਲ ਦੇ ਦਾਇਰੇ ਵਿੱਚ ਨਹੀਂ। ਦੁਨੀਆਂ ਦੀਆਂ ਜਿੰਨੀਆਂ ਮੂਰਤੀਆਂ ਨੇ, ਮੂਰਤਾਂ ਨੇ, ਉਹ ਸਭ ਕਾਲ ਦੇ ਵਸ ਹੋ ਜਾਂਦੀਆਂ, ਉਹ ਸਭ ਬਿਨਸ ਜਾਂਦੀਆਂ, ਚਾਹੇ ਉਹ ਮਨੁੱਖਾਂ ਦੀਆਂ ਸਰੀਰਾਂ ਦੀਆਂ ਮੂਰਤਾਂ ਪਰਮੇਸ਼ਰ ਨੇ ਘੜੀਆਂ ਨੇ, ਵੀ ਬਿਨਸ ਜਾਂਦੀਆਂ। ਇੱਕ ਵਿਦਵਾਨ ਕਵੀ ਬੜਾ ਸੁੰਦਰ ਲਿਖਦਾ, ਇੱਕ ਮੁਰਦਿਆਂ ਦੀ ਕਬਰ ਦੇ ਕੋਲ ਜਾ ਕੇ ਬਹਿ ਗਿਆ ਅਤੇ ਵੇਖ ਕੇ ਕਹਿੰਦਾ, ਵੇ ਰੱਬਾ ਇੰਨੀਆਂ ਸੋਹਣੀਆਂ ਮੂਰਤਾਂ ਬਣਾਇਆ ਨਾ ਕਰ, ਬਣਾਏ ਬਿਨਾਂ ਨਹੀਂ ਜੇ ਤੂੰ ਰਹਿ ਸਕਦਾ ਤਾਂ ਇੱਦਾਂ ਫਿਰ ਮਿੱਟੀ 'ਚ ਰੁਲਾਇਆ ਨਾ ਕਰ। ਕਿਉਂਕਿ ਇਹ ਸੱਚਾਈ ਹੈ, ਜਿੰਨੀਆਂ ਮੂਰਤਾਂ ਸੰਸਾਰ 'ਚ ਬਣਦੀਆਂ ਉਹ ਮਿਟਣੀਆਂ ਨੇ, ਉਹ ਖਤਮ ਹੋਣੀਆਂ ਨੇ, ਪਰ ਇੱਕ ਪਰਮੇਸ਼ਰ ਦੀ ਮੂਰਤ ਹੈ ਜਿਸ ਨੇ ਕਦੇ ਖਤਮ ਨਹੀਂ ਹੋਣਾ, ਜਿਹਦੀ ਮੂਰਤ ਸਦੈਵ ਹੀ ਆ, ਉਹਨੂੰ ਕਹਿੰਦੇ ਨੇ ਅਕਾਲ ਮੂਰਤ। ਜਿਸ ਦੀ ਮੂਰਤ ਅਕਾਲ ਕਾਲ ਦੇ ਦਾਇਰੇ ਤੋਂ ਪਰੇ, ਕਾਲ ਕਹਿੰਦੇ ਸਮੇਂ ਨੂੰ, ਹਰ ਚੀਜ਼ ਸਮੇਂ ਨੇ ਬਣਾਈ, ਸਮੇਂ ਨੇ ਸਮੇਟ ਲੈਣੀ। ਕਾਲ ਪਾਏ ਬ੍ਰਹਮਾ ਬਪਤਰਾ, ਕਾਲ ਪਾਏ ਸਿਵਜੂ ਅਵਤਰਾ, ਕਾਲ ਪਾਏ ਕਰ ਬਿਸਨ ਪ੍ਰਕਾਸਾ, ਸਕਲ ਕਾਲ ਕਾ ਕੀਆ ਤਮਾਸਾ। ਇਹ ਸਭ ਕੁਝ ਕਾਲ ਦਾ ਤਮਾਸ਼ਾ, ਕਾਲ ਨੇ ਬਣਾਇਆ। ਜਲ ਕਹਾਂ ਥਲ ਕਹਾਂ, ਗਗਨ ਕੇ ਗੌਨ ਕਹਾਂ, ਕਾਲ ਕੇ ਬਣਾਏ ਸਭ ਹੈ ਕਾਲ ਹੀ ਚਬਾਹਾਂਗੇ। ਕਾਲ ਨੇ ਬਣਾਇਆ, ਕਾਲ ਨੇ ਭੱਖ ਜਾਣਾ। ਪਰ ਇੱਕ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਮੂਰਤ ਹੈ ਜਿਹੜੀ ਅਕਾਲ ਹੈ, ਉਹ ਕਿਸੇ ਟਾਈਮ ਵਿੱਚ, ਉਹ ਕਿਸੇ ਸਮੇਂ ਵਿੱਚ ਵੱਧ ਨਹੀਂ ਹੈ। ਉਹਨੂੰ ਸਮੇਂ ਨੇ ਬਣਾਇਆ ਹੀ ਨਹੀਂ, ਸਮਾਂ ਉਹਦੇ ਤੋਂ ਬਣਿਆ, ਪਰ ਉਹਨੂੰ ਸਮੇਂ ਨੇ ਨਹੀਂ ਬਣਾਇਆ, ਕਾਲ ਨੇ ਨਹੀਂ ਬਣਾਇਆ। ਉਹਨੂੰ ਕਹਿੰਦੇ ਨੇ ਅਕਾਲ ਮੂਰਤ, ਜੋ ਸਮੇਂ ਦੇ ਦਾਇਰੇ ਤੋਂ ਬਾਹਰ ਹੈ। ਹਾਂਜੀ,
ਅਜੂਨੀ
ਔਰ ਅਕਾਲ ਮੂਰਤ, ਮੇਰੀ ਉਹਦੇ ਵਿੱਚ ਰਤ ਰਤੀ ਪ੍ਰੀਤ ਹੈ, ਮੂਰਤ ਮੇਰੀ ਉਹਦੇ ਵਿੱਚ ਰਤੀ ਪ੍ਰੇਮ ਹੈ, ਮੈਂ ਉਹਦੇ ਨਾਲ ਪ੍ਰੇਮ ਕਰਦਾ। ਜੋ ਅਕਾਲ ਹੈ, ਖਾਲਸਾ ਅਕਾਲ ਦਾ ਪੁਜਾਰੀ ਹੈ, ਖਾਲਸਾ ਅਕਾਲ ਦੀ ਪੂਜਾ ਕਰਦਾ। ਪੂਜਾ ਅਕਾਲ ਕੀ, ਦਿਦਾਰ ਖਾਲਸੇ ਕਾ ਪਰਚਾ ਸ਼ਬਦ ਕਾ। ਪੂਜਾ ਅਕਾਲ ਪੁਰਖ ਦੀ ਹੈ ਖਾਲਸੇ ਨੇ ਕਰਨੀ। ਜੇ ਦਰਸ਼ਨਾਂ ਦੀ ਇੱਛਾ ਹੋਵੇ ਅਕਾਲ ਪੁਰਖ ਦੇ, ਜੇ ਮਨ 'ਚ ਇੱਛਾ ਹੋਵੇ ਵੀ ਅਕਾਲ ਪੁਰਖ ਦੇ ਦਰਸ਼ਨ ਕਰਨੇ ਹੈ, ਤਾਂ ਖਾਲਸੇ ਪੰਥ ਦੇ ਦਰਸ਼ਨ ਕਰ ਲਓ, ਅਕਾਲ ਪੁਰਖ ਦੇ ਦਰਸ਼ਨ ਹਨ। ਪੂਜਾ ਅਕਾਲ ਕੀ, ਦੀਦਾਰ ਖਾਲਸੇ ਕਾ। ਅਤੇ ਜੇ ਮਨ ਪਰਚਾਉਣਾ ਹੋਵੇ ਵੀ ਮਨ ਕਿੱਥੇ ਲਾਈਏ ਆਪਣਾ, ਤਾਂ ਮਹਾਰਾਜ ਜੀ ਕਹਿੰਦੇ ਮਨ ਸ਼ਬਦ ਵਿੱਚ ਲਾਓ, ਪਰਚਾ ਸ਼ਬਦ ਕਾ, ਸ਼ਬਦ ਵਿੱਚ ਪਰਚਾ, ਮਨ ਸ਼ਬਦ ਵਿੱਚ ਲੱਗਾ ਰਹੇ ਗੁਰੂ ਕੇ ਸਿੱਖ ਦਾ। ਤੋ ਅਕਾਲ ਹੈ ਜੋ ਵਾਹਿਗੁਰੂ ਪਰਮੇਸ਼ਰ, ਉਹਦੀ ਮੂਰਤ ਅਕਾਲ ਹੈ। ਔਰ ਸੈਭੰ ਸਵਤੇ ਅਜੂਨੀ, ਉਹ ਜੂਨੀਆਂ ਤੋਂ ਰਹਿ ਤਾਂ ਉਹ ਜੂਨੀਆਂ ਵਿੱਚ ਨਹੀਂ ਆਇਆ। ਪਰਮੇਸ਼ਰ ਜੂਨੀਆਂ ਵਿੱਚ ਨਹੀਂ ਆਉਂਦਾ, ਉਹ ਅਜੂਨੀ ਹੈ, ਉਹ ਜੂਨੀਆਂ ਤੋਂ ਰਹਿਤ ਹੈ। ਹਾਂਜੀ,
ਸੈਭੰ
ਸਵਤੇ ਪ੍ਰਕਾਸ਼ ਹੈ, ਉਹ ਆਪਣੇ ਆਪ ਤੋਂ ਪ੍ਰਕਾਸ਼ਿਆ, ਉਹਨੂੰ ਕਿਸੇ ਨੇ ਬਣਾਇਆ ਨਹੀਂ ਹੈ। ਸੈਭੰ ਸੈਭੰ ਜੋ ਸਵਤੇ ਪ੍ਰਕਾਸ਼ ਹੈ, ਜੋ ਆਪਣੇ ਆਪ ਤੋਂ ਬਣਿਆ ਹੈ, ਉਹਨੂੰ ਕਹਿੰਦੇ ਨੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ। ਇੱਥੇ ਤੱਕ ਪਰਮੇਸ਼ਰ ਦੇ ਨਿਰਗੁਣ ਸਵਰੂਪ ਦਾ ਵਰਣਨ ਹੋਇਆ, ਇਹਨੂੰ ਨਿਰਗੁਣ ਸਰੂਪ ਕਹਿੰਦੇ ਆ ਪਰਮਾਤਮਾ ਦਾ। ਜੋ ਸਤਿਗੁਰੂ ਕਲਗੀਧਰ ਜੀ ਨੇ ਵਿਆਖਿਆ ਕੀਤੀ ਹੈ ਨਾ ਜਾਪ ਸਾਹਿਬ ਦੇ ਪ੍ਰਾਰੰਭ ਵਿੱਚ, ਚਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕੇ। ਉਹ ਜਿਹੜੀ ਵਿਆਖਿਆ, ਇਹ ਮੂਲ ਮੰਤਰ ਦੀ ਵਿਆਖਿਆ ਕੀਤੀ ਕਲਗੀਧਰ ਜੀ ਨੇ, ਜਿਹੜਾ ਨਿਰਾਕਾਰ ਸਵਰੂਪ ਹੈ ਪਰਮਾਤਮਾ ਦਾ, ਜਿਸ ਦਾ ਕੋਈ ਚੱਕਰ ਚੇਨ ਵਰਣ ਨਹੀਂ, ਨਿਰਾਕਾਰ ਸਵਰੂਪ ਦਾ ਵਰਣਨ ਕਰਕੇ ਹੁਣ ਦੱਸਦੇ ਹਨ।
ਗੁਰ ਪ੍ਰਸਾਦ,
ਪੁੱਛਿਆ ਮਹਾਰਾਜ ਕਿਵੇਂ ਮਿਲੇਗਾ ਉਹ ਜੋ ਨਿਰਵੈਰ ਹੈ, ਜੋ ਅਕਾਲ ਹੈ, ਜੋ ਅਜੂਨੀ ਹੈ, ਜੋ ਸਵਤੇ ਪ੍ਰਕਾਸ਼ ਹੈ, ਜੋ ਨਿਰਭਉ ਹੈ, ਉਹ ਕਿਵੇਂ ਮਿਲੇਗਾ ਜੀ, ਉਹਦੀ ਪ੍ਰਾਪਤੀ ਕਿਵੇਂ ਹੋਵੇਗੀ? ਤਾਂ ਮੇਰੇ ਸਾਹਿਬ ਜੀ ਸਪਸ਼ਟ ਲਿਖਦੇ ਆ, ਗੁਰ ਪ੍ਰਸਾਦ ਗੁਰੂ ਦੀ ਕਿਰਪਾ ਨਾਲ। ਗੁਰੂ ਨਾਨਕ ਸਾਹਿਬ ਦੇ ਘਰ ਦੇ ਵਿੱਚ ਸਭ ਤੋਂ ਪਿਆਰਾ ਸਿਧਾਂਤ, ਕਿਸੇ ਦੇ ਮਨ 'ਚ ਭਰਮ ਹੋਵੇ ਵੀ ਮੈਂ ਘਾਲਣਾ ਘਾਲਾਂ, ਮੈਂ ਇਹ ਕੰਮ ਕਰਾਂ ਅਤੇ ਸ਼ਾਇਦ ਮੈਨੂੰ ਮਿਲ ਜਾਏ, ਮਹਾਰਾਜ ਜੀ ਕਹਿੰਦੇ ਜਿਸ ਨੂੰ ਵੀ ਮਿਲਿਆ ਹੁਣ ਤਾਂ ਹੀ ਗੁਰੂ ਕਿਰਪਾ ਨਾਲ ਮਿਲਿਆ, ਅੱਗੇ ਵੀ ਜਿਸ ਨੂੰ ਮਿਲੇਗਾ ਗੁਰੂ ਕਿਰਪਾ ਨਾਲ ਹੀ ਮਿਲੇਗਾ। ਗੁਰ ਪ੍ਰਸਾਦ ਗੁਰੂ ਦੀ ਕਿਰਪਾ, ਗੁਰੂ ਦਾ ਪ੍ਰਸਾਦ, ਪ੍ਰਸਾਦ ਨਾਮ ਕਿਰਪਾ ਦਾ ਹੈ। ਨੌਵੇਂ ਪਾਤਸ਼ਾਹ ਨੇ ਜਦੋਂ ਜੀਵਨ ਮੁਕਤ ਅਵਸਥਾ ਦਾ ਵਰਣਨ ਕੀਤਾ, ਅਖੀਰ 'ਚ ਪਾਤਸ਼ਾਹ ਕਹਿੰਦੇ ਗੁਰ ਕਿਰਪਾ ਜਿਹ ਨਰ ਕਉ ਕੀਨੀ ਤਿਹ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉਂ ਪਾਨੀ ਸੰਗ ਪਾਨੀ। ਜਿਨ੍ਹਾਂ 'ਤੇ ਗੁਰੂ ਦੀ ਕਿਰਪਾ ਹੋਈ ਉਹਨਾਂ ਨੇ ਇਸ ਅਵਸਥਾ ਨੂੰ ਪਛਾਣਿਆ, ਉਹਨਾਂ ਨੇ ਇਸ ਸਵਰੂਪ ਨੂੰ ਬੁੱਝਿਆ ਅਤੇ ਉਹਦੇ 'ਚ ਇਉਂ ਅਭੇਦ ਹੋ ਗਏ ਜਿਵੇਂ ਪਾਣੀ ਵਿੱਚ ਪਾਣੀ ਮਿਲ ਕੇ ਅਭੇਦ ਹੋ ਜਾਂਦਾ। ਗੁਰੂ ਦੀ ਕਿਰਪਾ, ਗੁਰੂ ਦਾ ਤਰਸ। ਤੋ ਗੁਰੂ ਸਾਹਿਬ ਜਿਨ੍ਹਾਂ 'ਤੇ ਕਿਰਪਾ ਕਰਦੇ ਹਨ ਉਹਨਾਂ ਨੂੰ ਐਸਾ ਸਵਰੂਪ ਪ੍ਰਾਪਤ ਹੁੰਦਾ। ਇਹ ਮੂਲ ਮੰਤਰ ਦੇ ਅਰਥ ਜੋ ਮਹਾਂਪੁਰਸ਼ਾਂ ਲਿਖੇ, ਵਿਦਵਾਨਾਂ ਲਿਖੇ, ਉਹ ਸੰਖੇਪ ਰੂਪ ਵਿੱਚ ਆਪ ਜੀ ਨਾਲ ਸਾਂਝੇ ਕੀਤੇ ਹਨ।
ਚੌਪਾਈ ਇਹੋ ਸਲੋਕ ਪਾਠ ਕਰ ਮੁਖ ਆਛੇ।
ਸਮੁੰਦਰ ਦੇ ਕੰਢੇ 'ਤੇ ਖਲੋ ਕੇ ਮਹਾਰਾਜ ਜੀ ਨੇ ਮੂਲ ਮੰਤਰ ਪੜ੍ਹਿਆ ਅਤੇ ਇਹ ਮੂਲ ਮੰਤਰ ਪੜ੍ਹ ਕੇ ਮਹਾਰਾਜ ਜੀ ਟੁਰ ਪਏ ਸਮੁੰਦਰ ਦੇ ਜਲ ਵਿੱਚ। ਹਾਂਜੀ,
ਆਵੋ ਗਮਨੇ ਹਮਾਰੇ ਪਾਛੇ।
ਔਰ ਹੁਕਮ ਕੀਤਾ ਭਾਈ ਬਾਲੇ ਅਤੇ ਮਰਦਾਨੇ ਨੂੰ ਵੀ ਸਾਡੇ ਪਿੱਛੇ ਪਿੱਛੇ ਟੁਰਦੇ ਆਓ ਅਤੇ ਇਸੇ ਮੂਲ ਮੰਤਰ ਨੂੰ ਜਪਦੇ ਆਓ ਜੋ ਤੁਹਾਨੂੰ ਸੁਣਾਇਆ। ਇਹਨੂੰ ਜਪਦੇ ਆਓ ਅਤੇ ਸਾਡੇ ਪਿੱਛੇ ਪਿੱਛੇ ਟੁਰਦੇ ਆਓ।
ਆਸ ਕਹਿ ਸਾਗਰ ਪਰ ਗੁਣ ਖਾਨੀ।
ਇਸ ਤਰ੍ਹਾਂ ਕਹਿ ਕੇ ਗੁਣਾਂ ਦੀ ਖਾਨ ਜਗਤ ਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਸਮੁੰਦਰ ਦੇ ਪਾਣੀ ਦੇ ਉੱਤੇ
ਚੱਲੇ ਜਾਤ ਪੱਗ ਸ਼ਵੈਤ ਨਾ ਪਾਣੀ।
ਇੱਦਾਂ ਟੁਰਦੇ ਜਾ ਰਹੇ ਨੇ ਪਾਣੀ ਦੇ ਉੱਤੇ, ਸਮੁੰਦਰ ਦੇ ਜਲ ਦੇ ਉੱਤੇ, ਮਾਨੋ ਜਿਵੇਂ ਜ਼ਮੀਨ ਦੇ ਉੱਤੇ ਟੁਰਦੇ ਜਾਂਦੇ ਹੋਣ ਅਤੇ ਪਾਣੀ ਮਹਾਰਾਜ ਜੀ ਦੇ ਚਰਨਾਂ ਨੂੰ ਛੂੰਹਦਾ ਨਹੀਂ ਹੈ। ਪਾਣੀ ਸਤਿਗੁਰਾਂ ਦੇ ਚਰਨਾਂ ਨੂੰ ਛੂਹ ਨਹੀਂ ਰਿਹਾ, ਪਾਣੀ ਦੇ ਉੱਤੇ ਤੁਰਦੇ ਜਾ ਰਹੇ ਨੇ ਜਿਵੇਂ ਕੋਈ ਸਮਤਲ ਜ਼ਮੀਨ 'ਤੇ ਤੁਰਿਆ ਜਾਂਦਾ ਹੋਵੇ।
ਸ੍ਰੀ ਗੁਰ ਪਾਛੇ ਮੈਂ ਮਰਦਾਨਾ।
ਭਾਈ ਬਾਲਾ ਜੀ ਔਰ ਭਾਈ ਮਰਦਾਨਾ ਜੀ ਇਹ ਪਿੱਛੇ ਪਿੱਛੇ ਜਾ ਰਹੇ ਨੇ।
ਤਿਉਂ ਹੀ ਕੀਨੋ ਹਮ ਪ੍ਰਸਥਾਨਾ।
ਕਹਿੰਦੇ ਭਾਈ ਬਾਲਾ ਜੀ ਕਹਿੰਦੇ ਅਸੀਂ ਵੀ ਉਸੇ ਤਰ੍ਹਾਂ ਪਾਣੀ ਦੇ ਉੱਤੇ ਉੱਤੇ ਟੁਰਦੇ ਜਾ ਰਹੇ ਹਾਂ, ਸਾਡਾ ਵੀ ਪੈਰ ਪਾਣੀ ਵਿੱਚ ਸਪਰਸ਼ ਨਹੀਂ ਹੋਇਆ।
ਭਿੱਗਿਓ ਕਾਹੂ ਨਾ ਜਲ ਸੋ ਚਰਨਾ।
ਪਾਣੀ ਦੇ ਉੱਤੇ ਟੁਰੇ ਜਾਈਏ ਤੇ ਪਾਣੀ ਜਿਹੜਾ ਉਹ ਪੈਰਾਂ ਨੂੰ ਛੋਇਆ ਹੀ ਨਹੀਂ, ਚਰਨਾਂ ਨੂੰ ਛੋਇਆ ਹੀ ਨਹੀਂ ਸਾਡਿਆਂ ਨੂੰ। ਕਹਿੰਦੇ ਪਾਣੀ ਦੇ ਉੱਤੇ ਜਲ ਦੇ ਉੱਤੇ ਟੁਰਦੇ ਜਾ ਰਹੇ, ਸਤਿਗੁਰੂ ਜੀ ਦੇ ਚਰਨ ਪਾਣੀ ਦੇ ਨਾਲ ਸਪਰਸ਼ ਨਹੀਂ ਹੋ ਰਹੇ, ਉੱਪਰ ਉੱਪਰ ਹੀ ਜਾ ਰਹੇ ਹਨ।
ਕਰੁਣਾ ਕੀਨੀ ਤਾਰਨ ਤਰਨਾ।
ਤਾਰਨੇ ਵਾਲੇ ਸਤਿਗੁਰੂ ਜੀ ਨੇ ਐਸੀ ਕਰੁਣਾ ਐਸੀ ਕਿਰਪਾ ਕੀਤੀ ਤੇ ਭਾਈ ਬਾਲਾ ਤੇ ਭਾਈ ਮਰਦਾਨਾ ਜੀ ਵੀ ਜਲ ਦੇ ਉੱਤੇ ਟੁਰੇ ਜਾਂਦੇ ਆ। ਖਾਲਸਾ ਜੀ, ਅੱਜ ਕੱਲ੍ਹ ਤਾਂ ਇਹ ਹੁਣ ਵੇਖਣ ਵਿੱਚ ਵੀ ਆਉਣ ਲੱਗ ਪਿਆ, ਪਹਿਲਾਂ ਤਾਂ ਕਿੰਤੂ ਪਰੰਤੂ ਲੋਕ ਕਰ ਲੈਂਦੇ ਸਨ, ਹੁਣ ਤਾਂ ਅਕਸਰ ਤੁਸੀਂ ਬਹੁਤ ਸਾਰੀਆਂ ਸੋਸ਼ਲ ਮੀਡੀਆ ਦੇ ਉੱਤੇ ਵੇਖ ਹੀ ਲੈਂਦੇ। ਅਮੈਰੀਕਾ ਦੇ ਵਿੱਚ ਇੱਕ ਸੱਜਣ ਉਹ ਪਾਣੀ ਦੇ ਉੱਤੇ ਟੁਰ ਲੈਂਦਾ ਸੀ। ਤੋ ਕਹਿਣ ਤੋਂ ਭਾਵ ਇਹ ਇੱਕ ਪ੍ਰਕਾਰ ਦੀ ਸਾਧਨਾ ਹੈ ਜੋ ਸੁੱਤੇ ਸਿੱਧ ਆਪਣੇ ਆਪ ਪ੍ਰਗਟ ਹੋ ਜਾਂਦੀ ਹੈ ਕਈਆਂ 'ਚ। ਅਤੇ ਗੁਰੂ ਸਾਹਿਬ ਜੀ ਤਾਂ ਆਪ ਸਵਾਮੀ ਨੇ, ਮਾਲਕ ਨੇ ਨਾ ਪੰਜਾਂ ਤੱਤਾਂ ਦੇ, ਅਤੇ ਪੰਜੇ ਤੱਤ ਮਹਾਰਾਜ ਜੀ ਦੇ ਵੱਸ ਨੇ, ਸਤਿਗੁਰਾਂ ਦੇ ਕਾਬੂ ਵਿੱਚ ਨੇ। ਤੋ ਗਰੀਬਨ ਕਿਉਂਕਿ ਭੈ ਵਿੱਚ ਚੱਲਾਂ ਲੱਖ ਦਰੀ ਆਓ, ਜਿਹੜਾ ਪਾਣੀ ਦਰਿਆ ਵੀ ਸਾਹਿਬ ਦੇ ਭੈ ਵਿੱਚ ਚੱਲਦਾ ਉਹਦੀ ਕੀ ਤਾਕਤ ਸੀ ਮਹਾਰਾਜ ਜੀ ਨੂੰ ਉਹ ਆਪਣੇ ਵਿੱਚ ਡੁਬੋ ਸਕਦਾ। ਇਹ ਗੁਰੂ ਸਾਹਿਬ ਜੀ ਦੀ ਖੇਡ ਹੈ, ਜੋ ਜੋ ਰਚਿਆ ਮਹਾਰਾਜ ਜੀ ਨੇ ਆਪਣੀ ਰਚਨਾ ਦੇ ਵਿੱਚ ਆਪਣੀ ਖੇਡ ਬਣਾ ਕੇ ਰਚਿਆ ਹੈ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜਲ ਦੇ ਉੱਤੇ ਟੁਰੇ ਜਾ ਰਹੇ ਹਨ।
ਜਾਏ ਪਹੁੰਚੇ ਥੋ ਇੱਕ ਟਾਪੂ।
ਚੱਲ ਕੇ ਮਹਾਰਾਜ ਜੀ ਇੱਕ ਟਾਪੂ ਤੇ ਆਏ ਨੇ, ਸਮੁੰਦਰ ਵਿੱਚ ਇੱਕ ਟਾਪੂ ਹੈ।
ਨਾਮ ਜਪਾਇਓ ਸੰਕਟ ਖਾਪੂ।
ਕਹਿੰਦੇ ਉਸ ਟਾਪੂ ਤੇ ਮਹਾਰਾਜ ਜੀ ਨੇ ਨਾਮ ਜਪਾਇਆ ਉਹਨਾਂ ਲੋਕਾਂ ਨੂੰ ਜਿਹੜੇ ਸੰਕਟਾਂ ਦਾ ਨਾਸ਼ ਕਰਨ ਵਾਲੇ ਹਨ।
ਨਾਗਾ ਬਾਂਦਰ ਤਾਂ ਕੋ ਨਾਮਾ।
ਟਾਪੂ ਹੈ ਇਹਦਾ ਨਾਮ ਹੈ ਨਾਗਾ ਬੰਦਰ, ਜਿਹਨੂੰ ਮਦਰਾਸ ਦਾ ਹਾਤਾ ਕਹਿ ਦਿੰਦੇ ਆ ਇਲਾਕੇ ਦਾ। ਉੱਥੇ ਸਤਿਗੁਰੂ ਸੱਚੇ ਪਾਤਸ਼ਾਹ ਉਹਦੀ ਬੰਦਰਗਾਹ ਤੇ ਆਏ ਹਨ, ਸਮੁੰਦਰ ਦੇ ਨਾਗਾ ਪਟਨਮ ਇਹਨੂੰ ਕਹਿ ਦਿੰਦੇ ਹਨ।
ਪੁਨ ਆਗੇ ਗਵਨੇ ਸੁਖ ਧਾਮਾ।
ਇੱਥੋਂ ਫਿਰ ਸਤਿਗੁਰੂ ਜੀ ਅੱਗੇ ਚੱਲੇ ਨੇ ਲੰਕਾ ਨੂੰ।
ਹੁਤੋ ਦੇਸ ਜੈ ਸੰਗਲਾ ਦੀਪਾ।
ਉਸ ਪਾਸੇ ਜਾ ਰਹੇ ਨੇ ਜਿੱਥੇ ਸਿੰਗਲਾ ਦੀਪ ਟਾਪੂ ਹੈ।
ਪਹੁੰਚੇ ਤਾਂ ਕੇ ਜਾਏ ਸਮੀਪਾ।
ਚਲਦੇ ਚਲਦੇ ਮਹਾਰਾਜ ਜੀ ਸਿੰਗਲਾ ਦੀਪ ਟਾਪੂ ਤੇ ਆਏ ਹਨ।
ਰਾਜੇ ਕੇ ਆਰਾਧਨੇ ਕਰਕੇ
ਕਿਉਂ ਗਏ ਨੇ ਸਿੰਗਲਾ ਦੀਪ ਟਾਪੂ ਤੇ? ਕਿਉਂਕਿ ਰਾਜਾ ਸ਼ਿਵ ਨਾਭ ਮਹਾਰਾਜ ਜੀ ਦੀ ਆਰਾਧਨਾ ਕਰ ਰਿਹਾ, ਉਹਦੀ ਆਰਾਧਨਾ ਵੇਖ ਕੇ ਉਹਦੇ ਤੇ ਖੁਸ਼ ਹੋਣ ਲਈ ਗਏ, ਕਿਰਪਾ ਕਰਨ ਲਈ ਗਏ ਹਨ।
ਗਏ ਦੇਸ਼ ਤਹ ਸੇਵ ਵਿਚਰ ਕੇ।
ਆਪਣਾ ਸੇਵਕ ਜਾਣ ਕੇ ਸਤਿਗੁਰੂ ਜੀ ਆਏ ਨੇ ਇਸ ਦੇਸ਼ ਵਿੱਚ।
ਦੋਹਰਾ ਤਹਿ ਨਿਰਪੋ ਉਤਬਨ ਹੋਤੋ ਸ਼ੁਸ਼ਕ ਖਰੋ ਜਹਿ ਥਾਨ।
ਕਹਿੰਦੇ ਉੱਥੇ ਰਾਜੇ ਦਾ ਇੱਕ ਬਗੀਚਾ ਸੀ, ਤਹਿ ਨਿਰਪ ਕੋ ਰਾਜੇ ਸ਼ਿਵ ਨਾਭ ਦਾ ਇੱਕ ਬਾਗ ਸੀ, ਬਗੀਚਾ ਸੀ, ਜਿਹਦੇ ਚ ਬਹੁਤ ਸਾਰੇ ਬੂਟੇ ਜਿਹੜੇ ਸਨ ਉਹ ਸੁੱਕੇ ਹੋਏ ਸਨ।
ਸ੍ਰੀ ਗੁਰ ਪਰਵੇਸ਼ੇ ਤਾਸ ਮੈਂ ਦਾਸਨ ਕੇ ਸੁਖਦਾਨ।
ਉਸ ਸੁੱਕੇ ਹੋਏ ਬਾਗ ਵਿੱਚ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਪ੍ਰਵੇਸ਼ ਕੀਤਾ, ਜੋ ਆਪਣਿਆਂ ਦਾਸਾਂ ਆਪਣਿਆਂ ਸੇਵਕਾਂ ਨੂੰ ਸੁਖ ਦੇਣ ਵਾਲੇ ਹਨ।
ਚੌਪਾਈ ਚਰਨ ਕਮਲ ਜਬ ਤੈ ਠਾਂ ਪਾਏ।
ਗਰੀਬਨ ਵਾਜ ਸਤਿਗੁਰੂ ਜੀ ਨੇ ਜਦੋਂ ਆਪਣੇ ਪਵਿੱਤਰ ਪਾਵਨ ਚਰਨ ਕਮਲ ਉਸ ਬਾਗ ਦੇ ਵਿੱਚ ਪਾਏ।
ਸੂਕੇ ਬਿਟਪ ਹਰੇ ਹਵੇ ਆਏ।
ਉਸ ਬਾਗ ਦੇ ਜਿਤਨੇ ਸੁੱਕੇ ਦਰਖਤ ਸਨ ਸਾਹਿਬ ਦੇ ਚਰਨ ਪੈਂਦਿਆਂ ਹੀ ਉਹ ਸਾਰੇ ਬੂਟੇ ਹਰੇ ਭਰੇ ਹੋ ਗਏ। ਮਹਾਰਾਜ ਜੀ ਦੀ ਕਲਾ ਵਰਤੀ ਉਹ ਸੁੱਕੇ ਬੂਟੇ ਹਰੇ ਭਰੇ ਹੋ ਗਏ।
ਸੁੰਦਰ ਸ਼ਾਖਾਂ ਦਲ ਫਲ ਫੁੱਲਾ।
ਕਹਿੰਦੇ ਸੁੱਕੇ ਦਰਖਤਾਂ ਨੂੰ ਵੀ ਇੱਕਦਮ ਟਹਿਣੀਆਂ ਪੱਲਰਨ ਲੱਗੀਆਂ, ਉਹਨਾਂ ਚੋਂ ਪੱਤੇ ਸਿਮ ਆਏ ਬਾਹਰ, ਫੁੱਲ ਤੇ ਫਲ ਆਪਣੇ ਆਪ ਹੀ ਖੇੜਾਏ।
सोहत पा सब माने अनुकूला।
बाग बड़ा शोभनीक हो गया जड़ा सुका होया सी, मन दे अनुकूल सुख देण वाला है।
जबे नगर के लोकां देखा,
जदों नगर दे लोकां ने वेख्या भी ये सुका होया बाग एकदम हरा हो गया है।
रिदे सबन आचरज वशेखा,
सब दे मन च बड़ा वड्डा भारी आश्चर्य होया, सब दे मन च हैरानी दी हद ना रही।
बागवान तब ही सुध पाए,
जेड़ा उत्थे ओ माली फिरदा हुंदा सी बाग दा, ओनू जदों सुध होई खबर होई।
आन गुरु पग ग्रीव निवाई,
माली ने आके महाराज गुरु नानक साहब दे चरना ते शीस नवा के मथा टेकया।
हर खकीन तिस रिदे बिसाला,
और बड़ा खुश होया बड़ा खेड़े बिच आया होया माली।
पुन गवनियो जय हुतो पुवाला,
भज के खबर देण लई अपने राजे कोल गया, राजे शिवनाब दे कोल पहुंचया।
जाए सभा मैं गिरा उबाची,
राजे दी सभा विच जाके बोलिया कहण लगा।
सुनो बात भूपत मम साची,
कहण लगा हे राजा सुन, मैं तेनू बड़े पते दी गल तेरे हिरदे नू खेड़े देण वाली गल दसण आया।
उत्तम संत एक चल आयो,
एक बड़े उत्तम संत महापुरश जिन्हां दा नूरानी चेहरा दग दग करदा, ओ महापुरश अज अपने नगर विच इक बाग विच आए हन।
सुके उपबन पग जब पायो,
उस सुके बाग दे विच जदो आए उन्हां अपने चरण उस सुके बगीचे विच पाए।
हरिया होत पयो तत्काला,
ते हे राजा ओ सुका बाग उन्हां दे चरण पैंदिया एकदम हरा भरा हो गया।
जय को दर्शन कर तनिहाला,
जिन्हां दे दर्शन ही निहाल कर देंदे है, जिन्हां दे दर्शन कीते ही जीव निहाल हो जांदा, ऐसे सोहने दीदार ने उन्हां दे।
दवै चेले है तां के संगा,
उन्हां दे नाल उन्हां दे दो चेले भी आए हुए ने।
चलो निकट तह तार उमंगा,
हे राजा चल किते ओही तां नहीं जिन्हां नूं रोज उड़ीकदा, ओही तां नहीं आए हुए, चल चल के चा नाल उन्हां दे दर्शन कर ले।
सुनत सरोन भूपत हर खायो,
राजे शिवनाभ नूं सुन के खुशी होई, मानो जिवें मुरदे दे कन्नां च अमृत पै गया होवे।
मंत्री अपनो निकट बुलायो,
उसे वेले राजे शिवनाभ ने अपना एक वजीर अपना एक मंत्री अपने कोल बुलाया।
तह के संग कही ए बानी,
उस वजीर नू अपने कोल सद के बोलिया कहण लगा।
जावो निकट संत सुखदानी,
आख्या मंत्री जी जाओ कोई सुखदानी महापुरुष आए हन उना दे कोल जा।
जय श्री नानक आगम कीना,
देख जा के की ओ गुरु नानक साहब ने, क्योंकि अगे पहला बड़े आए जेड़े उना दा नां धरा के आउंदे सन, जा जा के दर्शन करते वेख परख।
करो परख पल बिद ले हो चीना,
चंगी तरह परख करके वेखी कि ओ गुरु नानक साहब ने जा कोई होर है।
पुरश राम सुन बच अवनीका,
ये जड़ा वजीर सी ना मंत्री दा नाम सी परशुराम। परशुराम ने जदो राजे दियां गल्लां सुनिया,
सुंदर भोजन लीन समीपा,
इहने भोजन लिया पकवान बनाए बड़े बड़े सुंदर थालां च लै लए।
गमनियो उपबन को तत्काला,
और बड़ी छेती नाल उसे बाग वल चलिया जिथे सतगुरु जी विराजमान हन।
जहां विराजत दीन दयाला,
जिथे दीना ते दया करन वाले दयालु साहब जी विराजमान हन।
कीन बंदना दवै कर जोरी,
राजे ने आके पहला दोवें हाथ जोड़ के सतगुरां नूं बंदना कीती।
आगे भोजन धरियो बहोरी,
और सतगुरु जी दे सन्मुख जिहड़े अनेकां प्रकार दे पकवान भोजन लियाया सी ओ महाराज जी दे सन्मुख रखे।
निरपत पठियो है करो आहारा,
आख्या संत जी ये भोजन आया पकवान आए ने राजे शिवनाभ ने भेजे ने, आप जी ये पकवान अंगीकार करो ए छक लवो।
सुन श्री नानक बचन उचारा।
सुन के सतगुरु गुरु नानक साहब जी बोले कहन लगे,
मारू महला पहला, रस कस स्वाद अनेक है, फल बिख फल मीठे चाख।
ये जन्म साखी च आउंदे आ, बचन गुरु ग्रंथ साहिब विच दर्ज नहीं। मारू राग विच महाराज जी ने बचन कहे ने, जन्म साखी विच जिक्र आउंदा इस शब्द दा। महाराज जी कहिंदे भाई, ये जिहड़े रस कस जां अनेकां प्रकार दे स्वाद हन, ये अनेकां ही प्रकार दे मिठे फल रस आदिक हन।
कृपा करे जिस आपणी, तां को राखै आप।
जिन्हां ते वाहिगुरु जी पार ब्रह्म परमेश्वर जी अपनी कृपा करदे हन, उन्हां नूं वाहिगुरु जी इन्हां रसां कसां तों रख लैंदे आ, बचा लैंदे, इन्हां रसां कसां च उलझण नहीं दिंदे। नहीं तां साधी जीव ना रजियां कर भोग बिलासे, ये जुबान रजदी नहीं इहो जे स्वाद लै के चख के। जिन्हां नूं वाहिगुरु जी ऐसे रसां कसां तों बचा लैंदे है, वह बच जांदे आ, उन्हां नूं साहिब जी रख लैंदे हन।
चौपाई रस कस साध बाद ए जानो।
महाराज जी कहिंदे आ, मंत्री जी आ जिहड़े रस कस ने साडे लई बाद व्यर्थ हन।
नाम महारस सुख दा मानो।
एक परमेश्वर दा नाम है जिहड़ा महारस है ते सुख देण वाला रस है।
फसे जे उनमें होत विकारा।
जिहड़े इन्हां रसां कसां च फस जांदे है, ओ विकार संसार दे विच उलझदे हन।
आहे नाम के रस अवकारा।
ते जिहड़ा नाम दा रस है ओ विकार तो रहत है। आ जिहड़े रस बंदे नूं विकारी बनाउंदे है, ते जिहड़ा नाम दा रस है ये बंदे नूं निर्विकार कर दिंदा है। नाम दे रस करके जीव निर्विकार हो जांदा है।
सुन के बच मंत्री बिसमाना।
ये वजीर ने मंत्री ने जदों महाराज जी दे बचन सुने, सुन के हैरान होया।
बहरो गमनियो निकट रजाना।
ये चल के राजे दे नेड़े आया वापस।
जाए सब है उचरियो बिरतंता।
राजे शिवनाभ नूं जाके दस्या जी, उह स्वादां च नहीं उलझे हो, इहदा परखण ਲਈ ਭੇਜਿਆ ਸੀ ਨਾ ਵੀ ਵੇਖੋ ਵੀ ਲੈ ਕੇ ਪਕਵਾਨ ਛੱਕ ਕੇ ਰਸ ਮਾਣਦੇ ਆ, ਪਤਾ ਲੱਗ ਜਾਏਗਾ। ਉਹਨੇ ਆਖਿਆ, ਮਹਾਰਾਜ ਉਹ ਇਹੋ ਜਿਹੇ ਰਸਾਂ ਕਸਾਂ ਤੋਂ ਬੜੇ ਪੜੇ ਪਰੇ ਦੀ ਬਾਤ ਹੈ ਉਹਨਾਂ ਦੇ ਲਈ, ਉਹਨਾਂ ਨੇ ਰਸ ਕਸਾਂ ਨੂੰ ਫੋਕੇ ਰਸ ਦੱਸਿਆ।
ਸਾਧ ਆਸਨ ਤੇ ਬਿਰਕਤੀ ਸੰਤਾ।
ਇਹ ਸੰਸਾਰ ਦੇ ਸਵਾਦੀ ਭੋਜਨਾਂ ਤੋਂ ਵਿਰਕਤ ਹਨ।
ਭੂਪਤ ਭਾਖਤ ਸੁੰਦਰ ਨਾਰੀ।
ਰਾਜਾ ਬੋਲਿਆ, ਕਹਿਣ ਲੱਗਾ ਇੱਦਾਂ ਕਰੋ ਵੀ ਹੋਰ ਪਰਖ ਕਰੋ, ਸੁੰਦਰ ਇਸਤਰੀਆਂ ਜਿਹੜੀਆਂ ਨੇ ਜਿਵੇਂ ਪਹਿਲਿਆਂ ਨੂੰ ਪਰਖਦੇ ਸੀ ਪਖੰਡੀਆਂ ਨੂੰ, ਕਹਿੰਦੇ ਉਹ ਇਸਤਰੀਆਂ ਲੈ ਜਾਓ ਇਹਨਾਂ ਨੂੰ ਪਰਖਣ ਵਾਸਤੇ।
ਲੈ ਜਾਵੋ ਤੈ ਸੰਤ ਅਗਾਰੀ।
ਉਸ ਸੰਤ ਜੀ ਦੇ ਅੱਗੇ ਉਹਨਾਂ ਇਸਤਰੀਆਂ ਨੂੰ ਲੈ ਜਾਓ।
ਸੁਣ ਤਾਂ ਸੱਚ ਵਾਲੇ ਬੇਸੇਵਾ ਸੰਗਾ।
ਸੁਣ ਕੇ ਵਜ਼ੀਰ ਨੇ ਉਸੇ ਵੇਲੇ ਕੁਝ ਬੇਸ਼ਵਾਵਾਂ ਨੂੰ ਨਾਲ ਲਿਆ।
ਜਿਨਹੈ ਬਿਲੋਕਤ ਜਤ ਆਨੰਗਾ।
ਕਹਿੰਦੇ ਉਹਨਾਂ ਵੇਸ਼ਵਾਵਾਂ ਨੂੰ ਲੈ ਕੇ ਗਿਆ ਜਿਹਨਾਂ ਸੋਹਣੇ ਹਾਵ ਭਾਵ ਕੀਤੇ, ਸ਼ਿੰਗਾਰ ਕੀਤੇ ਹੋਏ, ਜਿਹਨਾਂ ਨੂੰ ਵੇਖ ਕੇ ਕਾਮ ਵੀ ਲਜਾਏ ਮਾਨ ਹੋਵੇ।
ਆਏ ਸਮੀਪ ਕਰੀ ਨਿਤਕਾਰੀ।
ਔਰ ਰਾਜੇ ਦੇ ਹੁਕਮ ਦੇ ਨਾਲ ਉਹ ਵੇਸ਼ਵਾਵਾਂ ਆਈਆਂ, ਮਹਾਰਾਜ ਜੀ ਦੇ ਕੋਲ ਪਹੁੰਚ ਕੇ ਹਾਵ ਭਾਵ ਕਰਨ ਲੱਗੀਆਂ।
ਕਹਿ ਮੰਤਰੀ ਇਹ ਭੇਟ ਤੁਮਾਰੀ।
ਮੰਤਰੀ ਕਹਿਣ ਲੱਗਾ, ਮਹਾਰਾਜ ਜੀ ਇਹ ਸਾਡੇ ਰਾਜੇ ਸ਼ਿਵਨਾਭ ਨੇ ਤੁਹਾਡੇ ਲਈ ਭੇਟਾ ਵਜੋਂ ਭੇਜੀਆਂ ਹਨ, ਇਹਨਾਂ ਨੂੰ ਅੰਗੀਕਾਰ ਕਰੋ।
ਪਾਠੀ ਭੂਪ ਹਿਰਦਾ ਹੁਲਸਾਵਣ।
ਆਪ ਜੀ ਨੂੰ ਖੇੜਾ ਦੇਣ ਵਾਸਤੇ ਭੇਜੀਆਂ ਹਨ।
ਸੁਣ ਬੋਲੇ ਜਿਨ ਕੀਰਤ ਪਾਵਨ।
ਸੁਣ ਕੇ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਬੋਲੇ, ਜਿਨ੍ਹਾਂ ਦੀ ਪਾਵਨ ਪਵਿੱਤਰ ਕੀਰਤੀ ਸਾਰੇ ਜਗਤ ਵਿੱਚ ਪ੍ਰਗਟ ਹੈ।
ਇਹ ਬਿਖ ਭਰੀਆਂ ਗੰਦਲਾਂ ਧਰੀਆਂ ਖੰਡ ਲਿਵਾੜ।
ਮੇਰੇ ਸਾਹਿਬ ਜੀ ਨੇ ਬਚਨ ਆਖੇ, ਆਖਿਆ ਵਜ਼ੀਰ ਜੀ ਮੰਤਰੀ ਜੀ ਇਹ ਜ਼ਹਿਰ ਦੀਆਂ ਭਰੀਆਂ ਹੋਈਆਂ ਗੰਦਲਾਂ ਨੇ ਜਿਨ੍ਹਾਂ ਉੱਤੇ ਆ ਸੋਹਣੇ ਹਾਰ ਸ਼ਿੰਗਾਰ ਕਰਕੇ ਖੰਡ ਦਿੱਤੀ ਹੋਈ ਹੈ, ਖੰਡ ਦੀ ਪਾਣ ਚਾੜੀ ਹੋਈ ਹੈ। ਇਹ ਵਿਭਚਾਰ ਨਾਲ ਵਿਸ਼ੇ ਵਿਕਾਰਾਂ ਨਾਲ ਭਰੀਆਂ ਹੋਈਆਂ ਜ਼ਹਿਰ ਦੀਆਂ ਗੰਦਲਾਂ ਹਨ।
ਸੁੰਦਰ ਰੂਪ ਅਪਾਰ ਹੈ ਦੇਤੀ ਜਨਮ ਵਿਗਾੜ।
ਵੇਖਣ ਨੂੰ ਇਹ ਵੇਸ਼ਵਾਵਾਂ ਸੋਹਣੇ ਸਰੂਪ ਵਾਲੀਆਂ ਹਨ, ਜਿਹੜਾ ਇਹਨਾਂ ਵੇਸ਼ਵਾਵਾਂ ਦੇ ਸੰਗ 'ਚ ਪੈ ਜਾਂਦਾ ਉਹਦਾ ਜੀਵਨ ਨਰਕ ਬਣਾ ਕੇ ਰੱਖ ਦਿੰਦੀਆਂ, ਉਹਦਾ ਜੀਵਨ ਵਿਗਾੜ ਕੇ ਰੱਖ ਦਿੰਦੀਆਂ ਹਨ। ਇਹ ਗਰੀਬਨ ਬਾਜ ਪਾਤਸ਼ਾਹ ਕਹਿੰਦੇ ਵਿਖ ਦੀਆਂ ਭਰੀਆਂ ਜ਼ਹਿਰ ਦੀਆਂ ਭਰੀਆਂ ਗੰਦਲਾਂ ਨੇ ਵੇਸ਼ਵਾਵਾਂ, ਇਹਨਾਂ ਨੂੰ ਸੋਹਣਾ ਸਰੂਪ ਵੇਖ ਕੇ ਜਿਹੜਾ ਇਹਨਾਂ ਦੇ ਰੰਗ ਵਿੱਚ ਰੰਗਿਆ ਜਾਂਦਾ ਹੈ ਉਹਦਾ ਜਨਮ ਵਿਗਾੜ ਕੇ ਰੱਖ ਦਿੰਦੀਆਂ ਹਨ।
ਚੌਪਾਈ ਦੁਰਗੰਧ ਕੋ ਬਾਸਣ ਹੈ ਦੇਹੀ।
ਮਹਾਰਾਜ ਜੀ ਕਹਿੰਦੇ ਮੰਤਰੀ ਜੀ ਕਿਹੜੀ ਇਹ ਸੁਹਾਪਣ ਦੀ ਬਾਤ ਕਰਦੀਆਂ ਨੇ, ਇਹ ਦੁਰਗੰਧੀ ਨਾਲ ਭਰੀਆਂ ਦੇਹਾਂ ਨੇ, ਉੱਤੋਂ ਉੱਤੋਂ ਚੰਮ ਹੈ, ਜੇ ਕਿਤੇ ਚਮੜਾ ਥੋੜ੍ਹਾ ਜਿਹਾ ਸਰੀਰ ਤੋਂ ਪਾਸੇ ਹਟ ਕੇ ਵਿੱਚੋਂ ਖੂਨ ਵਗਦਾ ਹੋਵੇ, ਵਿੱਚੋਂ ਰੇਸ਼ਾ ਵਗਦਾ ਹੋਵੇ, ਉੱਤੇ ਮੱਖੀਆਂ ਭਿਣ ਭਿਣ ਕਰਦੀਆਂ ਹੋਣ, ਫਿਰ ਕਿੱਥੇ ਹੈ ਸੁੰਦਰਤਾ? ਆ ਜਿਹੜੀਆਂ ਨੱਕਾਂ ਨੂੰ ਨਾਸਕਾਵਾਂ ਨੂੰ ਕਹਿੰਦੇ ਹੈ ਇਹ ਕਿੰਸਕ ਦੇ ਫੁੱਲ ਵਰਗੀਆਂ ਸੁੰਦਰ ਨੇ, ਜਦੋਂ ਵਿੱਚੋਂ ਸੀਡ ਨਿਕਲਦੀ ਆ ਉਹ ਕਿਤਨੀ ਗੰਦ ਨਾਲ ਭਰੀ ਹੋਈ ਹੈ। ਜਿਹੜੇ ਮੂੰਹ ਦੇ ਦੰਦਾਂ ਨੂੰ ਕਹਿੰਦੇ ਆ ਮਰਦਬਾਨ ਦੇ ਅਨਾਰ ਦੇ ਦਾਣਿਆਂ ਵਰਗੇ ਸੁੰਦਰ ਹੈ, ਉਹੀ ਦੰਦ ਜੇ ਉਹਨਾਂ 'ਤੇ ਮੈਲ ਜੰਮੀ ਹੋਵੇ, ਉਂਗਲ ਉਂਗਲ ਮੁਸ਼ਕ ਆਉਂਦੀ ਹੋਵੇ ਮੁੱਖ ਦੇ ਵਿੱਚੋਂ, ਕਿਸੇ ਕੰਮ ਦੇ ਨਹੀਂ। ਇਹ ਗੰਦਗੀ ਦੇ ਨਾਲ ਭਰੇ ਹੋਏ ਸਰੀਰ ਹਨ, ਇਹਨਾਂ ਦਾ ਕਾਹਦਾ ਮਾਣ ਕਰਨਾ ਹੋਇਆ, ਇਹਨਾਂ ਦਾ ਕਾਹਦਾ ਸੁਹੱਪਣ ਦਾ ਮਾਣ ਕਰਨਾ ਹੋਇਆ? ਜਦੋਂ ਇਹ ਦੰਦ ਮੁਰਦੇ ਦੇ ਮੁੱਖ ਦੇ ਵਿੱਚੋਂ ਦੀ ਨਿਕਲਦੇ ਆ ਕਿਤਨੇ ਭਿਆਨਕ ਹੁੰਦੇ ਆ, ਉੱਤੇ ਚਮੜਾ ਲਪੇਟਿਆ ਹੋਵੇ ਤਾਂ ਸੁੰਦਰ ਨੇ। ਹਾਂਜੀ,
ਇਹਨੇ ਸਪਰਸ਼ ਹਵੈ ਜੋ ਸਨੇਹੀ।
ਮਹਾਰਾਜ ਜੀ ਕਹਿੰਦੇ ਦੁਰਗੰਧ ਦੀ ਭਰੀ ਹੋਈਆਂ ਦੇਹਾਂ ਜਿਹੜੀਆਂ ਨੇ ਇਹਨੂੰ ਕਹਿੰਦੇ ਵਿਰਾਗ। ਖਾਲਸਾ ਜੀ, ਕਾਮ ਨੂੰ ਫਤਿਹ ਕਰਨ ਵਾਸਤੇ ਇੱਕ ਸ਼ੁਭ ਗੁਣ ਹੁੰਦਾ ਉਹਨੂੰ ਕਹਿੰਦੇ ਨੇ ਸੁਵਿਚਾਰਨਾ। ਇਹਦੇ ਨਾਲ ਕਾਮ ਫਤਿਹ ਕੀਤਾ ਜਾਂਦਾ ਮਹਾਂਪੁਰ, ਇਹਨੂੰ ਸੁਵਿਚਾਰਨਾ ਕਹਿੰਦੇ ਹੈ। ਵਿਚਾਰ ਨਾਲ ਵੀ ਵਿਚਾਰ ਕਰਕੇ ਵੇਖੋ ਕੀ ਹੈ ਇਹ, ਤੋ ਗੰਦਗੀ ਦਾ ਭਰਿਆ ਸਰੀਰ ਹੈ, ਇਹਦਾ ਜਿਹੜਾ ਸਨੇਹੀ ਹੋ ਕੇ ਇਹਨੂੰ ਸਪਰਸ਼ ਕਰਦਾ।
ਇਹ ਠਾਂ ਜਨਮ ਭ੍ਰਿਸ਼ਟ ਤਿੰਨ ਕੇਰਾ।
ਉਹਨਾਂ ਦਾ ਇਸ ਜਗ੍ਹਾ ਤੇ ਸੰਸਾਰ ਵਿੱਚ ਜਨਮ ਭ੍ਰਸ਼ਟ ਹੋ ਜਾਂਦਾ।
ਮੂਏ ਨਰਕ ਮੈਂ ਜਮ ਨੈ ਗੇਰਾ।
ਔਰ ਮਰਨ ਤੋਂ ਬਾਅਦ ਫਿਰ ਜਮ ਉਹਨਾਂ ਨੂੰ ਨਰਕਾਂ ਵਿੱਚ ਸੁੱਟਦਾ। ਤੇ ਇਹੋ ਜਿਹੀਆਂ ਜਿਹੜੇ ਅਪਾਰ ਇਸਤਰੀਆਂ ਵੇਸ਼ਵਾਵਾਂ ਗਮਨ ਕਰਨ ਵਾਲੇ ਜੀਵ ਨੇ ਉਹਨਾਂ ਨੂੰ ਉੱਥੇ ਇਸਤਰੀਆਂ ਬਣਾ ਕੇ ਅੱਗ ਵਾਂਗੂ ਤਪਾ ਕੇ ਜੱਫੇ ਪਵਾਏ ਜਾਂਦੇ ਹੈ, ਜੰਮਾਂ ਵੱਲੋਂ ਭਿਆਨਕ ਸਜਾਵਾਂ ਦਿੱਤੀਆਂ ਜਾਂਦੀਆਂ ਹਨ।
ਸੁਣ ਮੰਤਰੀ ਕਰ ਬੰਧਨ ਗਇਓ।
ਮੰਤਰੀ ਡਿੱਗ ਪਿਆ ਮਹਾਰਾਜ ਜੀ ਦੇ ਚਰਨਾਂ ਵਿੱਚ। ਆਹਾ, ਪਹਿਲਾਂ ਵੀ ਆਏ ਸਨ ਬੜੇ ਫਕੀਰ ਜਿਹੜੇ ਕਹਿੰਦੇ ਸੀ ਅਸੀਂ ਨਾਨਕ ਹਾਂ, ਪਰ ਉਹ ਤਾਂ ਖੇਡ ਹੀ ਹੋਰ ਸੀ, ਇੱਥੇ ਤਾਂ ਗੱਲਾਂ ਹੀ ਹੋਰ ਨੇ, ਇੱਥੇ ਤਾਂ ਅਵਸਥਾ ਹੀ ਅਸਚਰਜ ਖੇਡ ਹੈ। ਉਸੇ ਵੇਲੇ ਵੇਸ਼ਵਾਵਾਂ ਵੀ ਲਜਾਏ ਮਾਨ ਸ਼ਰਮ ਨਾਲ ਅੱਖਾਂ ਝੁਕੀਆਂ ਹੋਈਆਂ ਮਹਾਰਾਜ ਜੀ ਦੇ ਚਰਨਾਂ 'ਤੇ ਨਮਸਕਾਰ ਕੀਤੇ, ਵਾਪਸ ਟੁਰ ਗਈਆਂ। ਰਾਜਾ ਉਹ ਮੰਤਰੀ ਜਿਹੜਾ ਸੀ ਵਜ਼ੀਰ ਉਹ ਵੀ ਵਾਪਸ ਚਲਾ ਗਿਆ।
ਨਿਰਪਸੋ ਸਭ ਵਿਦ ਭਾਖਤ ਭਇਓ।
ਜਾ ਕੇ ਵਜ਼ੀਰ ਨੇ ਰਾਜੇ ਨੂੰ ਸਾਰੀ ਗੱਲ ਦੱਸੀ।
ਦੁੱਖ ਆਰੋਪਤ ਇਨਕੇ ਮਾਹੀ।
ਆਖਿਆ ਰਾਜਾ ਉਹ ਜਿਹੜੇ ਸੰਤ ਨੇ ਇਹਨਾਂ ਇਸਤਰੀਆਂ ਵਿੱਚ ਦੋਸ਼ ਆਰੋਪਦੇ ਹਨ।
ਆਪਣੇ ਅੰਗ ਸਪਰਸ਼ਤ ਨਾਹੀ।
ਉਹ ਨਹੀਂ ਇਹਨਾਂ ਨੂੰ ਸਪਰਸ਼ ਕਰਨ ਵਾਲੇ, ਐਸੇ ਤਿਆਗੀ ਹਨ।
ਪਰਸ਼ਰਾਮ ਕੋ ਕਹਿ ਅਵਨੀਪਾ।
ਰਾਜਾ ਜਿਵੇਂ ਜਿਵੇਂ ਸੁਣਦਾ ਉਹਨੂੰ ਤਸੱਲੀ ਬਣਦੀ ਜਾ ਰਹੀ ਸ਼ਿਵਨਾਭ ਨੂੰ। ਹਾਂ ਠੀਕ ਹੈ, ਇਸ ਪ੍ਰੀਖਿਆ 'ਚੋਂ ਵੀ ਆਏ ਨੇ ਅੱਗੇ, ਪਰ ਪਹਿਲਾਂ ਜਿਵੇਂ ਕਹਿੰਦੇ ਆ ਨਾ ਦੁੱਧ ਦਾ ਸੜਿਆ ਲੱਸੀ ਨੂੰ ਵੀ ਫੂਕਾਂ ਮਾਰਦਾ, ਪਹਿਲਾਂ ਪਖੰਡੀ ਬੜੇ ਆਏ ਸਨ, ਇਸ ਕਰਕੇ ਮਨ 'ਚ ਸੰਸਾ ਪੂਰਾ ਨਿਵਿਰਤ ਕਰਨਾ ਚਾਹੁੰਦਾ ਰਾਜਾ। ਫਿਰ ਬੋਲਿਆ ਰਾਜ ਆਪ ਵਜ਼ੀਰ ਆਪਣੇ ਨੂੰ ਪਰਸ਼ਰਾਮ ਨੂੰ।
ਅਬ ਕੇ ਬਾਹਰ ਜਾਏ ਸਮੀਪਾ।
ਕਹਿਣ ਲੱਗਾ ਹੇ ਪਰਸ਼ਰਾਮ ਫਿਰ ਜਾ ਤੂੰ ਉਹਨਾਂ ਦੇ ਕੋਲ।
ਸੁੰਦਰ ਭੁੱਖਨ ਬਸਨ ਸੁਹਾਏ।
ਸੋਹਣੇ ਗਹਿਣੇ ਸੋਹਣੇ ਬਸਤਰ ਲੈ ਕੇ ਜਾ।
देवो तिनके मन ललचाए।
वेख के ते सोने पैसियां नू संपदा नू हीरियां मोतियां नू वेख के उना दे मन च लालच आउंदा होवे।
ले मंत्री भूखण पट रूरे।
उस वेले मंत्री ने अनेकां गहने अनेकां थाल भर ले मोतियां दे।
आए तरे आगे गुरपूरे।
सतगुरां दे अगे लिया के रखे।
लेहो पेट एहो भूप पठाई।
महाराज जी लो ए राजे ने भेटा भेजी है।
देखत श्री गुर गिरा अलाई।
वेख के गरीब नवाज साहब जी बोले।
काया कपड़ कूड़ है इनको देख ना भूल।
महाराज जी कहंदे आ काया ते इस काया ते पाण वाले कपड़े सब झूठ ने, इन्हां नूं वेख के कादा भुलना होया। ए काया ते पाण वाले कपड़े इन्हां नूं वेख के कानू भुलना होया, ए तां झूठ हन।
सोना रूपा माल धन ए नरक के मूल।
महाराज जी कहंदे आ सोना चांदी माल धन ए जीव वास्ते नरक दा कारण बन जांदे हन। जेड़ा इन्हां पिछे दौड़दा इन्हां पिछे भजदा है वह अपने हत्थी नरकां दे दरवाजे खोल लैंदा अपने वास्ते। गरीब नवाज साहब ने भी बचन उचारे। राजा शिवनाभ सुन के हैरान हो रहा है। जदों दे तक खबर पहुंची आप आया साहब कोल चल के दर्शन किते। फिर भी अखीरला इन्हें हथियार होर परखिया। रात्रि का समय सतगुरु जी नूं परखण वास्ते इन्हें होर बड़ा वड्डा एक अडंबर रचिया। वो कथा आप जी अगलिया प्रसंगा च सरवण करोगे।